सतनाम। श्री वाहे गुरु आए प्रभु शरणागति कृपा निद दयाल एक अखर हर मन बस्त नानक होत निहाल हमरे गणत न गणिया काई अपना बिरद पछाण हाथ दे रख कर अपने सदा सदा रंग मान साचा साहिब सद मेहरवान बंद पाया मेरे सतगुर पूरे होई सर्व कल्याण रहाओ जियो पाए पिंड जिन साजिया दिता पैनन खान अपने दास की आप पैज राखी नानक सद कुर्बान अपने दास की आप पैज राखी हर जुग जुग भगत उपाया पैज रखदा आया राम राजे हर नाक्ष दुष्ट हर मारिया प्रहलाद तराया अहंकारियां निंदकां पिठ दे अहंकारियां निंदकां पिठ दे नाम देओ मुख लाया जन नानक ऐसा हर सेविया अंत लय छुड़ाया तुमरे काज सुवारे सतगुर तुमरे काज सुवारे तुमरे काज सुवारे तुमरे काज सुवारे
तुमरे काज सुवारे तुमरे काज सुवारे तुमरे काज Thank you.
ਸਾਜ ਸੁਵਾਵੇ ਉਮਰੇ ਕਾਜ ਸੁਵਾਰੇ ਉਮਰੇ ਕਾਜ ਸੁਵਾਰੇ ਤੁਮਰੇ ਕਾਜ ਸੁਵਾਰੇ
ਹੋਈ ਤੁਮਰੇ ਕਾਜ ਸੁਵਾਰੇ ਤੁਮਰੇ ਕਾਜ ਸੁਵਾਰੇ
ਫਿਰ ਕਰ ਬੈਸੋ ਹਰ ਜਨ ਪਿਆਰੇ
ਕਰ ਬੈਸੋ ਹਰ ਜਨ ਪਿਆਰੇ ਫਿਰ
ਕਰ ਬੈਸੋ ਹਰ ਜਨ ਫਿਰ ਕਰ ਬੈਸੋ ਹਰ ਜਨ ਪਿਆਰੇ
ਹਰ ਜਨ ਪਿਆਰੇ ਹਰ ਜਨ ਪਿਆਰੇ
ਸਤਿਗੁਰ ਤੁਮਰੇ ਕਾਜ ਸੁਵਾਰੇ ਸਤਿਗੁਰ ਤੁਮਰੇ ਕਾਜ ਸੁਵਾਰੇ
ਸਤਿਗੁਰ ਤੁਮਰੇ ਕਾਜ ਸੁਵਾਰੇ ਸਤਿਗੁਰ
ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ
ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ
ਜਾਨਕੀ ਪੈਜ ਰੱਖੀ ਕਰਤਾਰ ਜਾਨਕੀ ਪੈਜ ਰੱਖੀ ਕਰਤਾਰ
ਜਾਨਕੀ ਪੈਜ ਰੱਖੀ ਕਰਤਾਰ ਜਾਨਕੀ ਪੈਜ ਰੱਖੀ ਕਰਤਾਰ
ਬਾਦਸ਼ਾਹ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੂ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ ਓਟ ਪਕਰੀ ਪ੍ਰਭ ਸਵਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ ਨਾਨਕ ਓਟ ਪਕਰੀ
ਓਟ ਪਕਰੀ ਪ੍ਰਭ ਸਵਾਮੀ ਨਾਨਕ ਓਟ ਪਕਰੀ ਓਟ ਪਕਰੀ ਪ੍ਰਭ ਸਵਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ
ਪ੍ਰਭ ਸਵਾਮੀ ਨਾਨਕ ਓਟ ਪਕਰੀ ਪਕਰੀ ਪ੍ਰਭ ਸਵਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ ਨਾਨਕ
ਓਟ ਪਕਰੀ
ਪ੍ਰਭ ਸਵਾਮੀ ਨਾਨਕ ਓਟ ਪਕਰੀ ਪਿਆ ਆਸਰਾ ਤੇਰਾ ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ ਲੱਗਿਆ ਆਸਰਾ ਤੇਰਾ ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ ਚਰਨ ਕਮਲ ਕਾ ਆਸਰਾ
ਚਰਨ ਕਮਲ ਸੰਗ ਜੋੜੀਆ
ਚਰਨਿਆ ਗੁਰ ਸ਼ਬਦੀ ਆਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੈ ਬਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੀ ਪਾਵਨ ਬਾਰਗਾਹ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ ਭਾਵੇਂ ਸਮਾਂ ਕਾਫੀ ਹੋ ਗਿਆ ਕਈ ਕਾਫੀ ਉਡੀਕ ਵਿੱਚ ਬੈਠੇ ਹੋਣਗੇ ਪਰ ਕਈ ਮੁੜ ਮੁੜ ਬਾਹਰ ਨਹੀਂ ਵੇਖਦੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜਿੰਨਾ ਵੱਧ ਸਮਾਂ ਲੱਗ ਜਾਏਗਾ ਓਨਾ ਹੀ ਲਾਹਾ ਜਾਂਦਾ ਹੈ ਮਰਦ ਚਰਨਾਂ 'ਚ ਬੈਠੇ ਹਾਂ ਜਿੰਨਾ ਬਹਿ ਜਾਂਗੇ ਓਨਾ ਚੰਗਾ ਹੀ ਹੈ ਕਿਹੜਾ ਮਾੜੀ ਥਾਂ 'ਤੇ ਬੈਠੇ ਹਾਂ ਕਈ ਕਹਿੰਦੇ ਨਹੀਂ ਵੀ ਡੀਕਦਿਆਂ ਨੂੰ ਹੋ ਗਿਆ ਜੀ ਘੰਟਾ ਅਸੀਂ ਮਰਦ ਚਰਨਾਂ 'ਚ ਬੈਠੇ ਹਾਂ ਭਾਈ ਜਿੰਨਾ ਸਮਾਂ ਲੱਗ ਜਾਏਗਾ ਓਨਾ ਹੀ ਲੇਖੇ ਚ ਉਮਰ ਉਹਾਂ ਵਿੱਚ ਲੇਖੇ ਤੇ ਜੋ ਯਾਦ ਸਾਈਂ ਦੀ ਵਿੱਚ ਗੁਜਰੇ ਉਹੀ ਸਮਾਂ ਉਹੀ ਘੜੀਆਂ ਲੇਖੇ ਚ ਪੈਂਦੀਆਂ ਨੇ ਜਿਹੜੀਆਂ ਉਸ ਸੱਚੇ ਸਾਹਿਬ ਦੀ ਯਾਦ ਵਿੱਚ ਗੁਜਰ ਜਾਣ ਉਹੀ ਸਮਾਂ ਲੇਖੇ ਪੈਂਦਾ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਦਾ ਦੂਸਰਾ ਦੀਵਾਨ ਹੈ ਦੂਰੋਂ ਦੂਰੋਂ ਪਹੁੰਚ ਕੇ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਨੇ ਲਗਭਗ ਸਾਰੀ ਸੰਗਤ ਆਈ ਗਈ ਹੈ ਪ੍ਰਬੰਧਕਾਂ ਨੂੰ ਬੇਨਤੀ ਹੈ ਪਹਿਰੇਦਾਰਾਂ ਨੂੰ ਪਹਿਰੇਦਾਰ ਧਿਆਨ ਦੇਣ ਜਿਹੜਾ ਕੋਈ ਹੁਣ ਇਕੱਲਾ ਦੁਕੱਲਾ ਆ ਰਿਹਾ ਮੱਥਾ ਟੇਕਣ ਸਤਿਗੁਰਾਂ ਨੂੰ ਉਹਨਾਂ ਨੂੰ ਉੱਥੇ ਹੀ ਬਿਠਾਈ ਚੱਲੋ ਬਾਹਰ ਦੀ ਬਾਹਰ ਹੀ ਜਦੋਂ ਆਪਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ ਉਦੋਂ ਉਹਨਾਂ ਨੂੰ ਬੇਨਤੀ ਕਰ ਦਿਆਂਗੇ ਮੱਥਾ ਟੇਕ ਲੈਣਗੇ ਜਦੋਂ ਇਕੱਲਾ ਇਕੱਲਾ ਆ ਕੇ ਮੱਥਾ ਟੇਕਦਾ ਹੈ ਤੇ ਸਾਡਾ ਸੁਭਾਅ ਹੈ ਆਪਾਂ ਵਾਰ ਵਾਰ ਵੇਖਦੇ ਹਾਂ ਕੌਣ ਆਇਆ ਕੌਣ ਗਿਆ ਕਿਉਂਕਿ ਸਤਸੰਗਤ ਜਿਹੜਾ ਸਦਾ ਕਰਦਾ ਨਾ ਕਹਿੰਦੇ ਨੇ ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ ਬਾਰਾਂ ਬਾਰਾਂ ਸਾਲ ਲੱਗਦੇ ਨੇ ਫਿਰ ਬਹਿਣਾ ਹੀ ਆਉਂਦਾ ਅਖਰ
ਸਤਨਾਮ
ਸੰਗਤ ਵਿੱਚ ਬੈਠੀ ਦਾ ਕਿੱਦਾਂ ਬਾਰਾਂ ਬਾਰਾਂ ਸਾਲ ਲੱਗ ਜਾਂਦੇ ਸੋ ਪਿਆਰਿਓ ਇਕਾਗਰਤਾ ਬਣਾਈਏ ਜਿਨ੍ਹਾਂ ਦਾ ਸੁਭਾਅ ਪੱਕ ਗਿਆ ਹੁੰਦਾ ਹੈ ਜੋ ਮਰਜ਼ੀ ਹੋਈ ਜਾਵੇ ਉਹ ਹਿੱਲਦੇ ਨਹੀਂ ਉਹ ਪਿੱਛੇ ਵੇਖਦੇ ਹੀ ਨਹੀਂ ਉਹ ਬਸ ਇੱਕ ਤੱਕ ਸਤਿਗੁਰਾਂ ਵਾਲੀ ਸੁਰਤੀ ਉਹਨਾਂ ਦੀ, ਜਿੱਥੇ ਬਹਿ ਗਏ ਬਸ। ਬਾਕੀ ਸੰਗਤ ਨੂੰ ਵੀ ਬੇਨਤੀ ਆ ਵੀ ਜਿੱਥੇ ਜਿੱਥੇ ਬੈਠੇ ਹੋ ਅੱਗੇ ਉੱਠ ਕੇ ਆਉਣਾ ਨਹੀਂ, ਕੋਸ਼ਿਸ਼ ਨਹੀਂ ਕਰਨੀ, ਜਿੱਥੇ ਜਿੱਥੇ ਜਗ੍ਹਾ ਬਸ ਬਹਿਣਾ, ਮਨ ਜੋੜਨਾ, ਅਸੀਂ ਜੀਵਨ ਦੇ ਪੱਖ ਤੋਂ ਅੱਗੇ ਲੱਗਣਾ, ਨਿਤਨੇਮ ਦੇ ਪੱਖ ਤੋਂ ਅਸੀਂ ਅੱਗੇ ਲੱਗਣਾ, ਰੂਹਾਨੀਅਤ ਦੇ ਪੱਖ ਤੋਂ ਅਸੀਂ ਅੱਗੇ ਲੱਗਣਾ। ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਭਾਗਾਂ ਵਾਲੇ ਹੋਣਗੇ ਜਿਹੜੇ ਲਾਹਾ ਲੈ ਲੈਣਗੇ। ਮੀਂਹ ਪੈਂਦਾ ਮਹਿਲਾਂ ਤੇ ਵੀ ਪੈਂਦਾ, ਕੋਠੀਆਂ ਤੇ ਵੀ ਪੈਂਦਾ। ਜਦੋਂ ਬਾਰਿਸ਼ ਹੁੰਦੀ ਹੈ ਫਿਰ ਉਹ ਗਰੀਬਾਂ ਦੀਆਂ ਛੱਪਰੀਆਂ ਤੇ ਵੀ ਹੁੰਦੀ ਹੈ, ਬਿਨਾਂ ਦੱਸੇ ਹੁੰਦੀ ਹੈ, ਬਿਨਾਂ ਸੁਨੇਹਾ ਦਿੱਤੇ ਹੁੰਦੀ ਹੈ। ਬਾਰਿਸ਼ ਪਤਾ ਨਹੀਂ ਲੱਗਦਾ ਕਦੋਂ ਆ ਜਾਣੀ, ਕਦੋਂ ਮੇਘ ਵਰਸਣਾ ਹੈ। ਜਦੋਂ ਵਰਸਦਾ ਕਹਿੰਦੇ ਫਿਰ ਉਹ ਰੂੜੀਆਂ ਤੇ ਵੀ ਵਰਸਦਾ। ਖੁਸ਼ਤਨਾ
ਵਾਹਿਗੁਰੂ।
ਆਪਾਂ ਜੇ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਸਾਡੇ ਕੋਲ ਹੈ ਕੀ, ਸਾਡਾ ਮਾਨ ਹੈ ਕਦਾ, ਸਾਨੂੰ ਹੰਕਾਰ ਹੈ ਕਦਾ। ਸੰਸਾਰ ਦੀ ਚਾਲੀ ਤੇ ਚੱਲਦੀ ਆ ਰਹੀ, ਇਸੇ ਤਰ੍ਹਾਂ ਚੱਲਦੀ ਰਹੇਗੀ। ਭੁਲੇਖਾ ਜਿਹਾ ਪੈ ਗਿਆ ਸਾਡੇ ਅੰਦਰ। ਕਹਿੰਦੇ ਨੇ ਰੱਥ ਜਾ ਰਿਹਾ ਸੀ, 12 ਘੋੜੇ ਅੱਗੇ ਲੱਗੇ ਸਨ, ਇੱਕ ਮੱਖੀ ਬੈਠੀ ਹੋਈ ਰੱਥ ਦੇ ਉੱਤੇ। ਸਤਸੰਗ ਜੀ, ਰੱਥ ਦਾ ਚੂਲਾ ਹੁੰਦਾ ਕਹਿੰਦੇ ਨੇ ਜਿਹਨੂੰ, ਜਿਹਦੇ ਆਲੇ ਦੁਆਲੇ ਟਾਇਰ ਘੁੰਮਦਾ ਹੈ, ਉਹਦੇ ਉੱਤੇ ਇੱਕ ਮੱਖੀ ਬੈਠੀ ਸੀ। ਉਹ ਜਦੋਂ ਰੱਥ ਦੌੜਦਾ ਤੇ ਬੜੀ ਧੂੜ ਉੱਡਦੀ ਹੈ, ਬੜੀ ਮਿੱਟੀ ਉੱਡ ਰਹੀ ਹੈ। ਉਹ ਮੱਖੀ ਸੋਚਣ ਲੱਗੀ, ਅੱਜ ਤੇ ਮੈਂ ਬੜੀ ਧੂੜ ਉਠਾ ਰਹੀ ਹਾਂ। ਅੱਖ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਤੇ ਮੈਂ ਜਦੋਂ ਲੰਘ ਰਹੀ ਹਾਂ ਨਾ, ਕਹਿੰਦੇ ਕਿੰਨਾ ਕਿੰਨੀ ਧੂੜ ਉੱਠ ਰਹੀ, ਕਿੰਨੀ ਪਾਵਰ ਹੈ ਮੇਰੇ ਵਿੱਚ। ਜੇ ਵੇਖਿਆ ਜਾਏ ਹਾਲ ਸਾਡਾ ਵੀ ਇੱਦਾਂ ਦਾ ਹੀ ਹੈ। ਮੈਂ ਕਿੱਡੀ ਵੱਡੀ ਕੋਠੀ ਬਣਾ ਦਿੱਤੀ, ਮੇਰੇ ਵਰਗੇ ਨੂੰ ਹੁੰਦਾ ਵੀ ਮੈਂ ਕਿੱਡਾ ਵੱਡਾ ਡੇਰਾ ਬਣਾ ਦਿੱਤਾ ਜਾਂ ਮੈਂ ਅੰਮ੍ਰਿਤ ਛਕਾ ਦਿੱਤਾ। ਪਰ ਸਤਸੰਗਤ ਨਹੀਂ, ਇਹਦੇ ਵਿੱਚ ਸਾਡਾ ਕੁਛ ਨਹੀਂ, ਅਸੀਂ ਤੇ ਇੱਕ ਜ਼ਰੀਆ ਬਣਾਇਆ ਰੱਬ ਨੇ। ਜੇ ਸੋਚਿਆ ਜਾਏ ਤੇ ਉਹ ਜਿੱਦਾਂ ਇੱਕ ਮੱਖੀ ਬੈਠੀ ਹੈ ਨਾ, ਐਵੇਂ ਹੀ ਮਾਨ ਕਰੀ ਫਿਰਦੀ, ਸਾਡਾ ਮਾਨ ਵੀ ਇੱਦਾਂ ਹੀ ਹੈ। ਇਹ ਮੇਰਾ ਘਰ ਨੇ, ਮੇਰਾ ਇਹ ਮੇਰਾ ਘਰ ਆ, ਮੇਰੇ ਬੱਚੇ ਨੇ, ਇਹ ਮੇਰੀ ਜ਼ਮੀਨ ਆ, ਮੈਂ ਆਹ ਕੀਤਾ, ਮੈਂ ਆਹ ਕੀਤਾ। ਜੇ ਹਿੰਮਤ ਹੈ ਫਿਰ ਉਦਣ ਵੀ ਕਰੀ ਜਿੱਦਣ ਚਾਰ ਭਰਾ ਚੁੱਕੇ ਲਿਜਾਣਗੇ, ਫਿਰ ਕਿਉਂ ਚੁੱਕੇ ਲਿਜਾਂਦੇ ਨੇ, ਆਪ ਹੀ ਤੁਰ ਕੇ ਜਾਈ ਖੰਭੜੀਆਂ ਤੱਕ। ਜੇ ਘਰ ਬਣਾ ਸਕਦਾ, ਜੇ ਤੂੰ ਰੋਜ਼ ਨੌਕਰੀ ਤੇ ਜਾ ਸਕਦਾ, ਫਿਰ ਉਦਣ ਵੀ ਜਾਈ ਖਾ ਆਪ, ਕਿਉਂਕਿ ਉਹ ਉਦਣ ਵਿੱਚ ਨਹੀਂ ਹੋਣਾ। ਨਵਾਏਗਾ ਵੀ ਕੋਈ, ਕੱਪੜੇ ਪਵਾਏਗਾ ਵੀ ਕੋਈ, ਲਾਂਬੂ ਲਾਏਗਾ ਵੀ ਕੋਈ, ਅਸੀਂ ਨਹੀਂ ਜਾਵਾਂਗੇ। ਧਿਆਨ ਦੇਣਾ, ਇਸ ਸਿਧਾਂਤ ਨੂੰ ਅਗਰ ਕੋਈ ਸਮਝ ਲਵੇ ਤੇ ਜੀਵਨ ਬਣ ਜਾਏਗਾ। ਹੰਕਾਰ ਹੀ ਸਾਡਾ ਜਿਹੜਾ ਇਹ ਸਾਰੀਆਂ ਬਿਮਾਰੀਆਂ ਦੀ ਜੜ੍ਹ। ਜਿਹਨੂੰ ਜੇ ਇਹਨੂੰ ਅੰਦਰੋਂ ਕੱਢ ਦਈਏ ਸਭ ਕੁਝ ਠੀਕ ਹੋ ਜਾਏਗਾ। ਜੇ ਕੋਈ ਨਿੰਦਿਆ ਕਰਦਾ ਤਾਂ ਹੰਕਾਰ ਨੂੰ ਸੱਟ ਵੱਜਦੀ ਹੈ, ਪਵਾੜੇ ਇਸੇ ਦੇ ਪਾਏ ਹੋਏ ਨੇ। ਜੇ ਕੋਈ ਨਿੰਦਿਆ ਕਰਦਾ ਤੈਨੂੰ ਸੱਟ ਵੱਜਦੀ, ਅਸੀਂ ਲੜਨੇ ਹਾਂ ਲੋਕਾਂ ਨਾਲ, ਗੁੱਸਾ ਚੜ੍ਹਦਾ। ਜੇ ਕੋਈ ਸਾਡੀ ਸੋਭਾ ਕਰਦਾ ਤੇ ਹਉਮੈ ਨੂੰ ਸਾਡੀ ਹੰਕਾਰ ਨੂੰ ਖੁਰਾਕ ਮਿਲ ਰਹੀ ਹੁੰਦੀ ਹੈ, ਉਹ ਖੁਸ਼ ਹੋ ਜਾਂਦਾ। ਜੇ ਇਹਨੂੰ ਵਿੱਚੋਂ ਕੱਢ ਦਈਏ ਨਿੰਦਿਆ ਹੋ ਰਹੀ ਹੈ ਤਾਂ ਵੀ ਤੇਰੀ, ਜੇ ਸੋਭਾ ਹੋ ਰਹੀ ਹੈ ਤਾਂ ਵੀ ਤੇਰੀ। ਅੱਖ ਸਦਨਾ
ਸ੍ਰੀ ਵਾਹਿਗੁਰੂ।
ਮੇਰਾ ਤੇ ਹੈ ਹੀ ਕੁਛ, ਇਹ ਤੇ ਹੈ ਹੀ ਤੇਰਾ। ਧਿਆਨ ਦੇਣਾ ਪਿਆ, ਦੋ ਤਰ੍ਹਾਂ ਦਾ ਜੀਵਨ ਹੈ। ਇੱਕ ਸੰਘਰਸ਼ ਦਾ ਜੀਵਨ ਹੈ ਔਰ ਇੱਕ ਸਮਰਪਣ ਦਾ ਜੀਵਨ ਹੈ। ਗੁਰਮੁਖਾਂ ਦਾ ਜੀਵਨ ਜਿਹੜਾ ਹੈ ਉਹਦੇ ਵਿੱਚ ਸਮਰਪਣ ਹੈ ਔਰ ਮਨਮੁੱਖਾਂ ਦਾ ਜੀਵਨ ਜਿਹੜਾ ਉਹਦੇ ਵਿੱਚ ਸੰਘਰਸ਼ ਹੈ। ਸੰਘਰਸ਼ ਜਿਹੜੇ ਸਾਰੇ ਜੀਵਨ ਵਿੱਚ ਸੰਘਰਸ਼ ਕਰਦੇ ਰਹਿੰਦੇ ਨੇ, ਪ੍ਰਸ਼ਾਰਤ ਤੇ ਕਰਨਾ ਚਾਹੀਦਾ, ਉੱਦਮ ਕਰਨਾ ਚਾਹੀਦਾ। ਮਹਾਰਾਜ ਦਾ ਹੁਕਮ ਹੈ ਜਿੰਨਾ ਚਿਰ ਗੁਰਸਿੱਖਾਂ ਤੂੰ ਜਿਉਣਾ ਹੈ ਉੱਦਮ ਕਰਦੇ ਹੋਏ ਜਿਉਣਾ। ਹਿੰਮਤ ਗੁਣ ਹੈ ਖਾਲਸੇ ਦਾ ਬੜਾ ਵੱਡਾ, ਪਰ ਸਮਰਪਣ ਦੇ ਵਿੱਚ ਤੇ ਆਨੰਦ ਹੈ, ਸ਼ਾਂਤੀ ਹੈ, ਤੇ ਸੰਘਰਸ਼ ਵਿੱਚ ਅਸ਼ਾਂਤੀ ਤੇ ਦੁੱਖ ਹੈ, ਪੀੜਾ ਹੈ, ਬਸ ਹੋਰ ਕੁਛ ਵੀ ਨਹੀਂ। ਨਦੀ ਵਿੱਚ ਜਾ ਰਹੇ ਹੋ, ਨਦੀ ਵਿੱਚ ਤੈਰ ਰਹੇ ਹੋਈਏ, ਸੰਘਰਸ਼ ਕੀ ਹੈ? ਜਿੱਧਰੋਂ ਪਾਣੀ ਆ ਰਿਹਾ ਤੁਸੀਂ ਉੱਧਰ ਨੂੰ ਤੈਰੋ, ਇਹ ਤੇ ਹੈ ਸੰਘਰਸ਼। ਤੇ ਸਮਰਪਣ ਕੀ ਹੈ? ਜਿੱਧਰ ਲਿਜਾ ਰਿਹਾ ਉੱਧਰ ਨੂੰ ਜਾਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਸਮਰਪਣ। ਜੇ ਅਸੀਂ ਚੱਲ ਰਹੇ ਪਾਣੀ ਦੀ ਪਾਣੀ ਦੇ ਵਹਿਣ ਤੋਂ ਉਲਟ ਚੱਲ ਰਹੇ ਹਾਂ, ਜਿੱਧਰੋਂ ਪਾਣੀ ਆ ਰਿਹਾ ਉੱਧਰ ਨੂੰ ਚੱਲੋਗੇ ਤੇ ਇੰਜ ਲੱਗੇਗਾ ਵੀ ਨਦੀ ਮੇਰੇ ਨਾਲ ਦੁਸ਼ਮਣੀ ਕਰ ਰਹੀ, ਇਹ ਦਰਿਆ ਮੇਰੇ ਨਾਲ ਵੈਰ ਕਰਦਾ। ਕਿਉਂ ਕਰਦਾ? ਨਦੀ ਦੀ ਕਿਹਦੇ ਨਾਲ ਦੁਸ਼ਮਣੀ ਹੈ? ਤੂੰ ਉਲਟ ਚੱਲ ਰਿਹਾ, ਦਰਿਆ ਦੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ, ਤੂੰ ਉਲਟ ਚੱਲ ਰਿਹਾ। ਰੱਬ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਰੱਬ ਦਾ ਕਿਸੇ ਨਾਲ ਵੈਰ ਕੋਈ ਨਹੀਂ, ਅਸੀਂ ਉਲਟ ਚੱਲਦੇ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡਾ ਜੀਵਨ ਉਲਟ ਚੱਲ ਰਿਹਾ। ਵੇਖੋ ਖਾ ਨਦੀ ਦੇ ਜਿੱਧਰ ਨੂੰ ਪਾਣੀ ਜਾ ਰਿਹਾ ਉੱਧਰ ਨੂੰ ਜਾਓ, ਇਹ ਸਮਰਪਣ ਹੈ। ਸਮਰਪਿਤ ਹੋ ਜਾਓ, ਲੈ ਜਾ ਜਿੱਥੇ ਮਰਜ਼ੀ, ਤੇਰੀ ਮਰਜ਼ੀ ਹੈ। ਅਸੀਂ ਵੀ ਉਹਦੇ ਰਜ਼ਾ ਵਿੱਚ ਬਹਿ ਜਾਣਾ ਹੈ, ਉਹਦੇ ਹੁਕਮ ਵਿੱਚ ਬਹਿ ਜਾਣਾ ਹੈ। ਅਸੀਂ ਉਹਦੀ ਰਜ਼ਾ ਤੋਂ ਉਲਟ ਜੇ ਚੱਲਾਂਗੇ ਫਿਰ ਇੰਜ ਲੱਗੇਗਾ ਜਿਵੇਂ ਰੱਬ ਲੜ ਰਿਹਾ ਸਾਡੇ ਨਾਲ, ਅਸੀਂ ਲੜ ਰਹੇ ਹਾਂ ਰੱਬ ਨਾਲ। ਉਹ ਕੁਝ ਹੋਰ ਕਰਦਾ, ਅਸੀਂ ਕੁਝ ਹੋਰ ਚਾਹੁੰਦੇ ਹਾਂ। ਤੇ ਯਾਦ ਰੱਖਣਾ, ਸੰਘਰਸ਼ ਵਿੱਚ ਦੁੱਖਾਂ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਤੇ ਜਦੋਂ ਸਮਰਪਣ ਕਰ ਦਿਆਂਗੇ ਉਹਦੇ ਵਿੱਚ ਸੁੱਖ ਹੀ ਸੁੱਖ ਹੈ। ਸੁੱਖਾਂ ਤੋਂ ਬਿਨਾਂ ਉਹਦੇ ਵਿੱਚ ਹੋਰ ਕੁਛ ਵੀ ਨਹੀਂ, ਸੁੱਖ ਹੀ ਸੁੱਖ ਹੈ, ਆਨੰਦ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹੋ। ਕਈ ਵਾਰੀ ਹੈਰਾਨ ਹੋਈਦਾ ਕੈਸੀ ਥਿਊਰੀ ਸੀ ਮਹਾਰਾਜ ਦੀ, ਸਤਿਗੁਰਾਂ ਦੀ ਸੋਚ ਕਿੱਡੀ ਉੱਚੀ ਸੁੱਚੀ ਸੀ, ਗੁਰੂ ਨਾਨਕ ਦੀ ਸੋਚ ਨਿਰੰਕਾਰ ਦੀ ਸੋਚ, ਗੁਰੂ ਗੋਬਿੰਦ ਸਿੰਘ ਦੀ ਸੋਚ ਨਿਰੰਕਾਰ ਦੀ ਸੋਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਜੋ ਵਿਚਾਰਧਾਰਾ ਉਹ ਨਿਰੰਕਾਰ ਦੀ ਵਿਚਾਰਧਾਰਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ, ਕਹਿੰਦੇ ਤੂੰ ਸੋਚੀ ਜਾ ਜਿੰਨਾ ਮਰਜ਼ੀ, ਤੇਰੇ ਸੋਚਣ ਨਾਲ ਗੱਲ ਨਹੀਂ ਬਣੇਗੀ। ਜੇ ਤੂੰ ਕਹੇ ਮੈਂ ਚੁੱਪ ਰਹਿ ਕੇ ਰੱਬ ਨੂੰ ਪਾਲਾਂ ਮੌਨ ਰੱਖ ਕੇ ਤਾਂ ਵੀ ਗੱਲ ਨਹੀਂ ਬਣੇਗੀ, ਤੇਰੀ ਚੁੱਪ ਦਾ ਵੀ ਕੋਈ ਫਾਇਦਾ ਨਹੀਂ। ਜੇ ਤੂੰ ਕਹੇ ਮੈਂ ਭੁੱਖਾ ਰਹਿ ਕੇ ਰੱਬ ਨੂੰ ਪਾ ਲਵਾਂਗਾ, ਭੁੱਖੇ ਰਹਿਣ ਨਾਲ ਵੀ ਗੱਲ ਨਹੀਂ ਬਣਨੀ। ਜੇ ਅਸੀਂ ਕਹੀਏ ਵੀ ਗਿਆਨ ਪ੍ਰਾਪਤ ਕਰਨ ਨਾਲ ਰੱਬ ਮਿਲ ਜਾਏਗਾ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੇਰੀ ਗਲਤ ਸੋਚ ਹੈ, ਗ੍ਰੰਥ ਪੜ੍ਹ ਕੇ ਵੀ ਗੱਲ ਨਹੀਂ ਬਣਨੀ। ਸਤਿਗੁਰ ਕਹਿੰਦੇ ਕੁਛ ਨਹੀਂ ਚਾਹੀਦਾ, ਨਾ ਮੌਨ ਰੱਖ, ਨਾ ਜਲ ਧਾਰੇ ਕਰ, ਨਾ ਧੂਣੀਆਂ ਤਾਪ, ਬਹੁਤਾ ਕਸ਼ਟ ਨਾ ਦੇ, ਬਸ ਇੱਕੋ ਹੀ ਗੱਲ ਮਰ, ਕਹਿੰਦੇ ਨੇ ਉਹਦੀ ਰਜ਼ਾ ਵਿੱਚ ਚੱਲ। ਇਹੀ ਸਭ ਤੋਂ ਵੱਡਾ ਤਪ ਹੈ, ਉਹਦੀ ਰਜ਼ਾ ਵਿੱਚ ਚੱਲ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਸਿੱਧਾਂ ਦਾ ਸਵਾਲ ਸੀ ਕੂੜ ਦੀ ਕੰਧ ਕਿਵੇਂ ਟੁੱਟੇ ਕਿਵੇਂ ਸਚਿਆਰ ਹੋਇਆ ਜਾ ਸਕਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ
ਨਾਲ
ਹੁਕਮ ਵਿੱਚ ਚੱਲ ਹੁਕਮ ਵਿੱਚ ਜਿਉ ਫਿਰ ਕੋਈ ਤਕਲੀਫ ਨਹੀਂ ਫਿਰ ਕੋਈ ਦੁੱਖ ਨਹੀਂ ਜਿੱਧਰ ਨਦੀ ਦਾ ਵਹਿਣ ਲਜਾ ਰਿਹਾ ਉੱਧਰ ਨੂੰ ਜਾਓ ਜਿਵੇਂ ਮਰਨ ਨੂੰ ਭਾਉਂਦਾ ਉਹਦੀ ਰਜਾ ਵਿੱਚ ਆ ਜਾਈਏ ਪਰ ਸਾਡਾ ਹਾਲ ਕੀ ਆ ਹੁਣ ਬਾਰਿਸ਼ ਨਾ ਪਵੇ ਅਸੀਂ ਭਾਵੇਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਕਹਾਈ ਜਾਈਏ ਬਹੁਤ ਨੇ ਐਸੇ ਸਿਰਸਾ ਵੀ ਪਾਈ ਹੋਈ ਆ ਤੇ ਰੱਬ ਨੂੰ ਲਾਂਭੇ ਦਿੰਦੇ ਨੇ ਵੀ ਲੈ ਹੁਣ ਮੀਂਹ ਨਹੀਂ ਪਾਉਂਦਾ ਸਾਡੀਆਂ ਫਸਲਾਂ ਸੜ ਚਲੀਆਂ ਤੇ ਜੇ ਨਾ ਪਾਏ ਤਾਂ ਲਾਂਭੇ ਤਾਂ ਗਾਲਾਂ ਵੀ ਕੱਢਦੇ ਆ ਤੇ ਜੇ ਬਹੁਤੀ ਪਾ ਦੇ ਤਾਂ ਗਾਲਾਂ ਕੱਢਦੇ ਵੀ ਹੁਣ ਹਟਾਉਂਦੇ ਨੀ ਹੁਣ ਡੋਬ ਕੇ ਹਟੇ ਪਰ ਆਨੰਦ ਇਸੇ ਵਿੱਚ ਆ ਅਸੀਂ ਉਹਦੀ ਰਜਾ ਵਿੱਚ ਆ ਜਾਈਏ ਤੇ ਜਿਹੜਾ ਹੁਕਮ ਵਿੱਚ ਚੱਲਦਾ ਜਿਹੜਾ ਉਹਦੀ ਰਜਾ ਵਿੱਚ ਚੱਲਦਾ ਸਤਸੰਗ ਜੀ ਉਹ ਸਦਾ ਹੀ ਖੁਸ਼ ਰਹਿੰਦਾ ਕਿਉਂਕਿ ਉਹਦਾ ਹੈ ਹੀ ਨਹੀਂ ਕੁਛ ਜੇ ਵਡਿਆਈ ਆ ਤਾਂ ਵੀ ਤੇਰੀ ਜੇ ਲੋਕ ਨਿੰਦਿਆ ਕਰਦੇ ਨੇ ਤਾਂ ਵੀ ਤੇਰੀ ਮੇਰਾ ਤੇ ਹੈ ਹੀ ਕੁਛ ਨਹੀਂ ਤੇ ਸਾਡੇ ਸਤਿਗੁਰਾਂ ਨੇ ਸਾਨੂੰ ਇਹੀ ਸਿਖਾਇਆ ਹੈ ਗੁਰਸਿੱਖਾ ਮਾਂ ਨਾਦਰ ਮਿਲੇ ਤਾਂ ਵੀ ਇਹੀ ਕਹਿਣਾ ਕਹੋ ਨਾਨਕ ਸਾਹਿਬ
ਤੇਰੀ ਵਡਿਆਈ
ਪੜ੍ਹੋ ਇਤਿਹਾਸ ਭਗਤਾਂ ਨੇ ਨਾਮਦੇਵ ਜੀ ਵਰਗਿਆਂ ਨੇ ਆਖਿਆ ਸੀ ਰੱਬ ਨੂੰ ਕਹਿੰਦੇ ਨੇ ਜੇ ਆ ਦਿਓਰੇ ਦੇ ਵਿੱਚੋਂ ਮੈਨੂੰ ਬਾਹਰ ਕੱਢ ਦਿੱਤਾ ਪੰਡਤਾਂ ਨੇ ਮੈਨੂੰ ਧੱਕੇ ਮਾਰੇ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਧੱਕੇ ਪਏ ਪਰ ਇਹ ਮੈਨੂੰ ਨਹੀਂ ਪਏ ਜੇ ਸਤਿਕਾਰ ਹੋ ਰਿਹਾ ਤਾਂ ਵੀ ਤੇਰਾ ਜੇ ਧੱਕੇ ਪੈ ਰਹੇ ਨੇ ਤੇ ਤਾਂ ਵੀ ਤੈਨੂੰ ਹੀ ਪੈ ਰਹੇ ਨੇ ਮੇਰਾ ਕੁਛ ਨਹੀਂ ਗਰੀਬ ਦਾ ਜਾਣਾ ਧੱਕੇ ਪੈਂਦੇ ਤੇਰੇ ਨਾਮ ਨੂੰ ਇਹ ਮੈਨੂੰ ਨਹੀਂ ਇਹ ਤੈਨੂੰ ਹੀ ਹੈ ਸਾਰਾ ਕੁਛ ਤੇ ਜੇ ਮਾਨ ਸਤਿਕਾਰ ਮਿਲੇ ਤਾਂ ਵੀ ਤੇਰਾ ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਦਾ ਜਨਮ ਸਥਾਨ ਪਾਵਨ ਧਰਤੀ ਚੀਮਾ ਸਾਹਿਬ ਸੰਤ ਬਾਬਾ ਜੀ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋ ਸਾਧੂਆਂ ਦੀ ਅੱਜ ਦੇ ਸਮੇਂ ਵਿੱਚ ਕਮੀ ਨਹੀਂ ਪਰ ਮਹਾਨ ਹਸਤੀ ਪੂਰਨ ਸੰਤ ਕਹਿ ਲਓ ਸੰਤ ਬਾਬਾ ਅਤਰ ਸਿੰਘ ਜਿੱਥੋਂ ਦੀ ਲੰਘ ਗਏ ਅਤਰਾਂ ਦੀ ਮਹਿਕ ਖਣਾ ਗਏ ਜਿੱਥੇ ਜਿੱਥੇ ਚਰਨ ਪਾ ਗਏ ਅੱਜ ਤੱਕ ਸੁਗੰਧੀਆਂ ਆ ਰਹੀਆਂ ਨੇ ਇਹੀ ਨਿਸ਼ਾਨੀ ਹੈ ਸਾਧੂ ਕੀ ਇਹ ਨਿਸ਼ਾਨੀ ਸਾਧਕੀ ਜਿੱਤ ਭੇਟਤ ਤਰੀ ਹੈ ਜਮ ਕੰਕਰ ਨੇੜ ਨਾ ਆਵਈ ਫਿਰ ਬਹੁੜ ਨਾ ਮਰੀਏ ਕਹਿੰਦੇ ਇਹੋ ਨਿਸ਼ਾਨੀ ਹੈ ਸਾਧੂ ਦੀ ਇਹ ਪਛਾਣ ਆ ਕਹਿੰਦੇ ਜਿੱਥੋਂ ਦੀ ਸਾਧੂ ਲੰਘ ਜਾਏ ਉੱਥੋਂ ਮਹਿਕ ਆਵੇ ਜਿਹਦੇ ਮਿਲਣ ਕਰਕੇ ਤਰ ਜਾਈਏ ਜਿਹਦੀ ਸੰਗਤ ਕਰਕੇ ਮਨ ਨੂੰ ਸ਼ਾਂਤੀ ਆ ਜਾਏ ਧਿਆਨ ਦਿਓ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਅੰਮ੍ਰਿਤਸਰ ਸਾਹਿਬ ਜਦੋਂ ਵੀ ਜਾਂਦੇ ਸਨ ਗੁਰੂ ਰਾਮਦਾਸ ਦੀ ਨਗਰੀ ਜਿਹਦੇ ਵਾਸਤੇ ਸਿੱਖ ਰੋਜ਼ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤਸਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਰੋਜ਼ ਕਹਿੰਦੇ ਹਾਂ ਨਾ ਆਪਾਂ ਤੇ ਸੰਤ ਬਾਬਾ ਅਤਰ ਸਿੰਘ ਜਦੋਂ ਕਦੇ ਉੱਥੇ ਜਾਂਦੇ ਹੁੰਦੇ ਸੀ ਨਾ ਤੇ ਕਹਿੰਦੇ ਨੇ ਬਾਬਾ ਅਤਰ ਸਿੰਘ ਜੀ ਨੇ ਦੇਹਲੀ ਦੇ ਉੱਤੇ ਮੱਥਾ ਰਗੜਨਾ ਇੱਕ ਵਾਰੀ ਮੱਥਾ ਟੇਕਣਾ ਫਿਰ ਖੜੇ ਹੋ ਜਾਣਾ ਫਿਰ ਮੱਥਾ ਟੇਕਣਾ ਫਿਰ ਖਲੋ ਜਾਣਾ ਦੱਸਦੇ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਸੈਂਕੜੇ ਵਾਰੀ ਨਹੀਂ ਹਜ਼ਾਰਾਂ ਵਾਰੀ ਮੱਥੇ ਹੀ ਟੇਕੀ ਜਾਂਦੇ ਸੀ ਚਾਰ ਚਾਰ ਘੰਟੇ ਮੱਥੇ ਹੀ ਟੇਕੀ ਜਾਂਦੇ ਸੀ ਫਿਰ ਉੱਠ ਪੈਣਾ ਫਿਰ ਮੱਥਾ ਫਿਰ ਮੱਥਾ ਛਿੱਲਿਆ ਜਾਂਦਾ ਸੀ ਖੂਨ ਨਿਕਲਣ ਲੱਗ ਪੈਂਦਾ ਸੀ ਉਹਨਾਂ ਨੂੰ ਪੁੱਛਣਾ ਬਾਬਾ ਜੀ ਮਹਾਂਪੁਰਸ਼ੋ ਕੀ ਗੱਲ ਆਪ ਜੀ ਆ ਸਾਰਾ ਹੀ ਮੱਥਾ ਛਿੱਲ ਲੈਂਦੇ ਹੋ ਜਦੋਂ ਅੰਮ੍ਰਿਤਸਰ ਆਉਂਦੇ ਹੋ ਸੰਤ ਮਹਾਰਾਜ ਕਹਿਣ ਲੱਗੇ ਭਾਈ ਮੈਨੂੰ ਕਈ ਲੋਕ ਨਾ ਮਰ ਦੀ ਹਜ਼ੂਰੀ ਚ ਹੀ ਮੱਥਾ ਟੇਕ ਦਿੰਦੇ ਨੇ ਕਹਿੰਦਿਆਂ ਕਹਿੰਦਿਆਂ ਵੀ ਕਈ ਸਿਰ ਝੁਕਾ ਜਾਂਦੇ ਨੇ। ਫਿਰ ਮੈਂ ਜਿੰਨੇ ਮੈਨੂੰ ਮੱਥਾ ਟੇਕਦੇ ਨੇ ਮੈਂ ਉਹਨਾਂ ਦਾ ਹਿਸਾਬ ਰੱਖਣਾ, ਨੋਟ ਕਰਦਾ ਰਹਿਣਾ। ਜਦੋਂ ਅੰਮ੍ਰਿਤਸਰ ਆਵਾਂ ਮੈਂ ਸਾਰਾ ਹੀ ਮੱਥਾ ਗੁਰੂ ਰਾਮਦਾਸ ਦੇ ਚਰਨਾਂ 'ਚ ਟੇਕ ਦੇਣਾ ਵੀ ਉਹ ਮੈਨੂੰ ਨਹੀਂ ਟੇਕਿਆ, ਉਹ ਤੈਨੂੰ ਹੀ ਟੇਕਿਆ। ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਵਾਹ ਵਾਹ, ਇਹੋ ਜਿਹਾ ਜੀਵਨ ਹੋਵੇ, ਕਮਾਲ ਦਾ ਜੀਵਨ ਮਹਾਂਪੁਰਖਾਂ ਦਾ। ਬਾਬਾ ਆਨੰਦ ਸਿੰਘ ਦੇ ਮਹਾਂਪੁਰਖਾਂ ਦੇ ਜੀਵਨ ਦਾ ਇੱਕ ਵਚਨ ਆ, ਕਹਿੰਦੇ ਬਾਬਾ ਜੀ ਸੰਗਤ ਵਿੱਚ ਟੋਇਆ ਪੁੱਟ ਕੇ ਕਿਉਂ ਬਹਿੰਦੇ ਹੋ, ਲੁਕਦੇ ਕਿਉਂ ਤੁਸੀਂ? ਕਿੱਡੀਆਂ ਕਮਾਈਆਂ ਦੇ ਮਾਲਕ ਨੇ। ਕਹਿੰਦੇ ਜਿਹੜੇ ਕੁੱਤੇ ਨੂੰ ਕੀੜੇ ਪਏ ਹੁੰਦੇ ਨੇ, ਕਹਿੰਦੇ ਲੁਕ ਲੁਕ ਕੇ ਬਹਿੰਦਾ। ਇੱਥੋਂ ਤੱਕ ਵੀ ਵਚਨ ਕਰ ਦਿੰਦੇ ਸੀ। ਵੇਖੋ ਕਮਾਈ, ਬੜੀ ਕਮਾਈ ਦੇ ਮਾਲਕ ਨੇ ਬਾਬਾ ਆਨੰਦ ਸਿੰਘ, ਪਰ ਕਹਿੰਦੇ ਬਾਬਾ ਜੀ ਕਿਉਂ ਲੁਕ ਲੁਕ ਬਹਿੰਦੇ ਹੋ ਲੋਕਾਂ ਤੋਂ, ਟੋਇਆ ਪੁੱਟ ਪੁੱਟ ਬਹਿੰਦੇ ਹੋ? ਇਹ ਨਹੀਂ ਆਖਿਆ ਕਿ ਮੈਂ ਵੱਡਾ ਜਾਂ ਮੈਂ ਸਤਿਕਾਰ ਕਰਦਾ ਸੰਗਤ ਦਾ, ਇਹ ਵੀ ਤੇ ਹਉਮੈ ਹੀ ਆ, ਇਹ ਨਹੀਂ ਆਖਿਆ। ਉਹ ਕਹਿੰਦੇ ਜਿਹੜੇ ਕੁੱਤੇ ਨੂੰ ਕੀੜੇ ਪਏ ਹੋਣ ਨਾ, ਉੱਥੇ ਲੁਕ ਲੁਕ ਬਹਿੰਦਾ। ਕਹਿੰਦੇ ਮੇਰੇ ਮੇਰੀ ਹਾਲਤ ਵੀ ਉਹੀ ਆ। ਓਹੋ, ਇਹਨੂੰ ਕਹਿੰਦੇ ਨੇ ਸਾਧੂ। ਇਹੋ ਜਿਹੇ ਗੁਰਮੁਖਾਂ ਦਾ ਜੀਵਨ, ਜਿਹਦੇ ਤੋਂ ਜੀਵਨ ਮਿਲੇ, ਗੁਰਮੁਖਾਂ ਦਾ ਜੀਵਨ ਸੁਣੀ ਦਾ, ਗੁਰਮੁਖਾਂ ਦਾ ਜੀਵਨ ਪੜ੍ਹੀ ਦਾ, ਗੁਰਮੁਖਾਂ ਦਾ ਜੀਵਨ ਜੇ ਕਿਤੇ ਵਿਚਾਰੀਏ ਤੇ ਆਪਣਾ ਵੀ ਜੀਵਨ ਬਣਾਈਏ, ਕੀ ਫਾਇਦਾ ਸਾਰੀ ਜ਼ਿੰਦਗੀ ਸੁਣਦਾ ਜੇ ਅਸੀਂ ਉਦਾਂ ਦੀ ਰਹੇ? ਕੀ ਫਾਇਦਾ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਕਰਨ ਦਾ ਜੇ ਸਾਡੇ ਤੇ ਅਸਰ ਹੀ ਨਾ ਹੋਵੇ ਕੋਈ? ਸੰਤ ਬਾਬਾ ਆਦਰ ਸਿੰਘ ਜੀ ਮੱਥਾ ਟੇਕੀ ਜਾਣਾ ਗੁਰੂ ਰਾਮਦਾਸ ਦੀ ਨਗਰੀ ਵਿੱਚ, ਬਾਰ ਬਾਰ ਸਿਰ ਝੁਕਾਉਣਾ, ਬਾਰ ਬਾਰ ਮੱਥਾ ਟੇਕਣਾ ਤੇ ਕੀ ਕਹਿਣਾ? ਕਹੋ ਨਾਨਕ ਸਭ ਤੇਰੀ ਵਡਿਆਈ।
ਕੋਈ ਨਾਉ ਨਾ ਜਾਣ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ, ਨਾਉ ਨਾ ਜਾਣ ਮੇਰਾ ਤੇਰੀ ਵਡਿਆਈ, ਕੋਈ ਨਾਉ ਨਾ ਜਾਣ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ, ਸਾਲ ਤੇਰੀ ਵਡਿਆਈ ਹੈ। ਕੋਈ ਨਾਉ ਨਾ ਜਾਣੇ ਮੇਰਾ ਗੁਰੂ ਵਡਿਆਈ ਹੈ, ਸਭ ਤੇਰੀ ਵਡਿਆਈ ਹੈ, ਸਭ ਤੇਰੀ ਵਡਿਆਈ ਹੈ, ਸਭ ਤੇਰੀ ਵਡਿਆ
ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸਭ ਕੁਝ ਹੁੰਦਿਆਂ ਹੋਇਆ ਵੀ ਛੁਪਾ ਕੇ ਰੱਖਣਾ। ਕੱਲ ਦਾਸ ਨੇ ਇੱਕ ਅਰਜ਼ ਕੀਤੀ ਸੀ, ਆਪਾਂ ਕਹਿੰਦੇ ਆ ਅਸੀਂ ਸਿੱਖੀ ਸਿਰ ਦੇ ਕੇ ਲਈ। ਕਈ ਵਾਰੀ ਕਿਹਾ ਅਸੀਂ ਵੀ ਕਹੀਦਾ ਕਈ ਵਾਰੀ, ਪਰ ਜਰਾ ਧਿਆਨ ਦੇਣਾ, ਅਸੀਂ ਸਿਰ ਨਹੀਂ ਦਿੱਤੇ, ਜਿਨ੍ਹਾਂ ਨੇ ਦਿੱਤੇ ਨੇ ਉਹ ਕੀ ਕਹਿੰਦੇ ਨੇ, ਜਿਨ੍ਹਾਂ ਨੇ ਸਿੱਖੀ ਲੈਣ ਦੇ ਵਾਸਤੇ ਆਪਣੇ ਸਿਰ ਮਹਾਰਾਜ ਨੂੰ ਭੇਟਾ ਕੀਤੇ ਸੀ ਉਹ ਕੀ ਕਹਿੰਦੇ ਨੇ। 1699 ਦੀ ਵਿਸਾਖੀ 306 ਸਾਲ ਹੋ ਗਏ ਨੇ, ਉੱਪਰ ਜਾ ਰਿਹਾ ਸਮਾਂ 306 ਸਾਲ ਕੁਛ ਮਹੀਨੇ ਉੱਪਰ ਹੋ ਗਏ। ਸਾਡੀ ਕੌਮ ਵਿੱਚ ਕਾਫੀ ਸਮਾਂ ਪਹਿਲਾਂ ਜਦੋਂ 300 ਸਾਲ ਆਪਾਂ ਮਨਾਇਆ, ਬੜਾ ਰੌਲਾ ਪਾਇਆ ਲੋਕਾਂ ਨੇ, ਅਸੀਂ ਸਾਰੀ ਕੌਮ ਨੂੰ ਅੰਮ੍ਰਿਤ ਛਕਾ ਦੇਣਾ। ਛਕਾ ਸਕਦੇ ਨੇ ਜੇ ਕਿਤੇ ਉੱਦਮ ਕਰੇ ਕੋਈ, ਜੇ ਸਾਰੇ ਤੁਰ ਪੈਣ ਮਨੋ, ਪ੍ਰਚਾਰਕ ਦੀ ਪ੍ਰਚਾਰਕਾਂ ਦੀ ਕਮੀ ਨਹੀਂ, ਸੱਚੇ ਤੇ ਸੁੱਚੇ ਪ੍ਰਚਾਰ ਦੀ ਕਮੀ ਆ, ਸੱਚੇ ਸੁੱਚੇ ਪ੍ਰਚਾਰ ਦੀ ਕਮੀ ਆ, ਪ੍ਰਚਾਰਕਾਂ ਦੀ ਕੋਈ ਕਮੀ ਨਹੀਂ। ਤੇ ਸਤਸੰਗ ਧਿਆਨ ਦਿਓ, 300 ਸਾਲਾਂ ਮਨਾਇਆ, ਹੁਣ ਆਪਾਂ ਬੜਾ ਕੁਝ ਮਨਾਈਦਾ, ਹੁਣ ਵੀ ਸ਼ਤਾਬਦੀਆਂ ਬੜੀਆਂ ਨੇ, ਸ਼ਤਾਬਦੀਆਂ ਤੇ ਅੰਮ੍ਰਿਤ ਸੰਚਾਰ ਦੇ ਪੰਡਾਲ ਘੱਟ ਲੱਗਦੇ ਨੇ, ਸ਼ਤਾਬਦੀਆਂ ਤੇ ਗੁਰਮਤ ਦਾ ਸਮਾਗਮ ਜਿੱਥੇ ਹੋਣਾ ਉਹ ਪੰਡਾਲ ਘੱਟ ਲੱਗਦੇ ਨੇ। ਕਈ ਤੇ ਸ਼ੁਕਰ ਮਨਾਉਂਦੇ ਨੇ ਵੀ ਆ ਗਈ ਸ਼ਤਾਬਦੀ, ਲੋਕ ਹੋਣਗੇ ਇਕੱਠੇ, ਆਪਾਂ ਆਪਣਾ ਵੋਟਾਂ ਦਾ ਪ੍ਰਚਾਰ ਕਰਾਂਗੇ।
ਵਾਹਿਗੁਰੂ,
ਆਪਾਂ ਤੇ ਲਾਹਾ ਬਹੁਤਾ ਲੈਂਦੇ, ਆਪਣੀ ਸੁਰਤੀ ਜ਼ਿਆਦਾ ਇੱਧਰ ਨੂੰ ਰਹਿੰਦੀ ਆ। ਤੇ ਧਿਆਨ ਦਿਓ, 1699 ਦੀ ਵਿਸਾਖੀ ਜਦੋਂ ਆਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਪੂਰਨ ਸਿੱਖ ਪੈਦਾ ਕਰਨਾ, ਇੱਕ ਵੱਖਰੀ ਕੌਮ, ਭਾਵੇਂ ਕਿ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ। ਧਿਆਨ ਦਿਓ, ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰੱਖੀ ਆ, ਰਾਹ ਗੁਰੂ ਨਾਨਕ ਨੇ ਬਣਾਇਆ, ਸੜਕ ਗੁਰੂ ਗੋਬਿੰਦ ਸਿੰਘ ਨੇ ਬਣਾਈ ਹੈ। ਮਕਾਨ ਦੀ ਨੀਂਹ, ਸਿੱਖੀ ਦੇ ਮਹਿਲ ਦੀ ਨੀਂਹ ਇਹ ਗੁਰੂ ਨਾਨਕ ਨੇ ਰੱਖੀ ਆ, ਤੇ ਛੱਤ ਲੈਂਟਰ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਨੇ ਪਾਇਆ। ਤੇ ਗੱਲ ਧਿਆਨ ਚ ਰੱਖਣ ਯੋਗ ਆ ਵੀ ਕਈ ਲੋਕ ਗੁਰੂ ਨਾਨਕ ਨੂੰ ਮੰਨਦੇ ਨੇ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ, ਇੱਦਾਂ ਦੇ ਹੈਗੇ ਆ। ਕਈ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਨੇ, ਗੁਰੂ ਨਾਨਕ ਸਾਹਿਬ ਨੂੰ ਨਹੀਂ ਮੰਨਦੇ। ਬੰਬੇ ਦੇ ਵਿੱਚ ਇੱਕ ਜਗ੍ਹਾ ਹੈ ਉਲਹਾਸ ਨਗਰ, ਸੁਣਿਆ ਉੱਥੇ ਇੱਕ ਗੁਰਦੁਆਰਾ ਹੈ, ਪੂਜਾ ਬੜੀ ਹੁੰਦੀ ਉੱਥੇ, ਮੱਥੇ ਟੇਕਦੇ ਨੇ ਬਹੁਤ, ਨਮਸਕਾਰਾਂ ਕਰਦੇ ਨੇ ਲੋਕ, ਪਰ ਉੱਥੇ ਗੁਰੂ ਨਾਨਕ ਸਾਹਿਬ ਦੇ ਸਰੂਪ ਨੇ। ਕਈ ਸਾਡੇ ਕਥਾਵਾਚਕ ਜਾਂਦੇ ਨੇ, ਉਹ ਪਹਿਲਾਂ ਕਹਿ ਦੇਣਗੇ ਵੀ ਗੱਲ ਸੁਣੋ ਜੀ, ਗੁਰੂ ਗੋਬਿੰਦ ਸਿੰਘ ਦਾ ਨਾਂ ਨਹੀਂ ਲੈਣਾ, ਗੁਰੂ ਗੋਬਿੰਦ ਸਿੰਘ ਦੀ ਗੱਲ ਨਹੀਂ ਕਰਨੀ, ਗੁਰੂ ਗੋਬਿੰਦ ਸਿੰਘ ਦੀ ਕੋਈ ਸਾਖੀ ਵੀ ਨਹੀਂ ਸੁਣਾਉਣੀ, ਬਸ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖੋ
ਸਤਨਾਮ,
ਬਸ ਉਹ ਇਹੀ ਕਹਿਣਗੇ, ਬਸ ਇੱਕੋ ਹੀ ਗੱਲ। ਤੇ ਬੜੇ ਪ੍ਰਚਾਰਕ ਨੇ, ਉਹਨਾਂ ਨੂੰ ਪਤਾ ਵੀ ਮਾਇਆ ਨਾਲ ਤੋਲਦੇ ਨੇ, ਉਹ ਜਾਂਦੇ ਵੀ ਨਹੀਂ ਕਈ, ਮੈਨੂੰ ਵੀ ਕਹਿੰਦੇ ਰਹੇ ਚਲੋ, ਮੈਂ ਕਿਹਾ ਵੀ ਨਹੀਂ ਏਦਾਂ ਨਹੀਂ ਹੋਏਗਾ। ਜਿੱਥੇ ਸਾਡੇ ਸਤਿਗੁਰਾਂ ਦਾ ਗੁਰੂ ਗੋਬਿੰਦ ਸਿੰਘ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ, ਅਸੀਂ ਉਹਨਾਂ ਦੇ ਦਰਸ਼ਨ ਹੀ ਨਹੀਂ ਕਰਦੇ। ਠੀਕ ਆ, ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਭਾਵੇਂ ਜੋਤ ਇੱਕ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਪਰ ਗੱਲ ਸਮਝਣ ਵਾਲੀ, ਜੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਨਹੀਂ ਮੰਨਦੇ, ਗੱਲ ਕੀ ਹੈ, ਕਾਰਨ ਕੀ ਹੈ, ਤੁਸੀਂ ਗੁਰੂ ਨਾਨਕ ਨੂੰ ਮੰਨਦੇ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਨਹੀਂ ਮੰਨਦੇ, ਉਹਨਾਂ ਤੋਂ ਮੁਨਕਰ ਕਿਉਂ ਹੋ। ਤੇ ਅੱਗੋਂ ਉਹਨਾਂ ਲੋਕਾਂ ਦਾ ਜਵਾਬ ਇਹ ਆ, ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਤੇ ਕਿਰਪਾਨ ਚੁੱਕ ਲਈ, ਸਤਿਗੁਰਾਂ ਨੇ ਤੇ ਸ਼ਸਤਰ ਚੁੱਕੇ, ਇਹ ਕਿੱਧਰ ਦਾ ਧਰਮ ਹੋਇਆ, ਇਹ ਨਹੀਂ ਅਸੀਂ ਮੰਨਦੇ। ਗੁਰੂ ਨਾਨਕ ਵਾਲਾ ਕੰਮ ਠੀਕ ਸੀ ਵੀ ਮਾਲਾ ਤੇ ਜ਼ੋਰ ਦਿੱਤਾ, ਆਖੋ ਸਤਨਾਮ, ਕਹਿੰਦੇ ਕਿਰਪਾਨਾਂ ਚੁੱਕਣੀਆਂ ਜਾਂ ਇਹ ਕੰਮ ਚੰਗਾ ਨਹੀਂ ਲੱਗਦਾ, ਸ਼ਸਤਰਧਾਰੀ ਖਾਲਸਾ। ਪਰ ਗੱਲ ਸਮਝਣ ਵਾਲੀ ਆ, ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ, ਸਮੇਂ ਨੇ ਪਲਟਾ ਖਾਧਾ, ਗੁਰੂ ਅਰਜਨ ਦੇਵ ਮਹਾਰਾਜ ਤੱਕ ਬੜੀ ਸ਼ਾਂਤੀ ਵਰਤੀ, ਪਰ ਸਮੇਂ ਦੀਆਂ ਸਰਕਾਰਾਂ ਨੇ ਸਤਿਗੁਰਾਂ ਨੂੰ ਤੱਤੀਆਂ ਤਵੀਆਂ ਤੇ ਬਹਾਇਆ, ਉਬਲਦੀਆਂ ਦੇਗਾਂ ਚ ਉਬਾਲਿਆ, ਸੀਸ ਵਿੱਚ ਗਰਮ ਗਰਮ ਰੇਤਾ ਪਾਇਆ, ਸਮੇਂ ਦੀ ਨਜਾਕਤ ਨੂੰ ਪਹਿਚਾਣਦਿਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਣ ਭਗਤੀ ਨਾਲ ਗੱਲ ਨਹੀਂ ਬੰਨੀ, ਨਾਲ ਸ਼ਕਤੀ ਵੀ ਚਾਹੀਦੀ ਆ। ਸੰਪੂਰਨ ਮਨੁੱਖ ਉਹੀ ਆ ਜਿਹਦੇ ਕੋਲ ਤਲਵਾਰ ਵੀ ਹੋਵੇ ਤੇ ਪਿੱਛੇ ਵਿਚਾਰ ਵੀ ਹੋਵੇ, ਜਿਹਦੇ ਕੋਲ ਭਗਤੀ ਵੀ ਹੋਵੇ, ਜਿਹਦੇ ਕੋਲ ਸ਼ਕਤੀ ਵੀ ਹੋਵੇ, ਜਿਹਦੇ ਕੋਲ ਹਰਿਮੰਦਰ ਵੀ ਹੋਵੇ, ਜਿਹਦੇ ਕੋਲ ਅਕਾਲ ਤਖ਼ਤ ਸਾਹਿਬ ਵੀ ਹੋਵੇ। ਦੋ ਚੀਜ਼ਾਂ, ਸੂਰਜ ਵੀ ਤੇ ਚੰਦਰਮਾ ਵੀ। ਸਾਡੀ ਸਾਡਾ ਜਿਹੜਾ ਜੀਵਨ ਆ ਉਹ ਇਹਨਾਂ ਦੋਨਾਂ ਕਰਕੇ ਆ, ਅਕਾਲ ਪੁਰਖ ਦੀ ਕਿਰਪਾ ਇਹ ਪਹਿਰੇਦਾਰ ਨੇ, ਇੱਕ ਸੂਰਜ ਇੱਕ ਚੰਦਰਮਾ। ਸੂਰਜ ਇਹ ਗਰਮੀ ਦੇ ਰਿਹਾ, ਚੰਦਰਮਾ ਜਿਹੜਾ ਇਹ ਠੰਡ ਦੇ ਰਿਹਾ। ਡਾਕਟਰ ਕਹਿੰਦੇ ਨੇ ਜਿਹੜੇ ਬੰਦੇ ਦੇ ਅੰਦਰ ਠੰਡ ਵੱਧ ਗਈ ਉਹ ਵੀ ਡਿੱਗ ਪੈਂਦਾ, ਤੇ ਜਿਹਦੇ ਅੰਦਰ ਗਰਮੀ ਹੀਟ ਜ਼ਿਆਦਾ ਵੱਧ ਗਈ ਉਹ ਵੀ ਡਿੱਗ ਪੈਂਦਾ, ਕਹਿੰਦਾ ਬੁਖਾਰ ਹੋ ਗਿਆ। ਜੇ ਬੈਲੈਂਸ ਬਰਾਬਰ ਰਹੇਗਾ ਫਿਰ ਗੱਲ ਬਣੇਗੀ, ਜੇ ਵੱਧ ਜਾਏਗਾ ਕੰਮ ਇੱਕ ਪਾਸਾ ਵੀ ਵੱਧ ਗਿਆ ਤੇ ਅਸੀਂ ਡਿੱਗ ਪੈਣਾ। ਸੂਰਜ ਤੋਂ ਗਰਮੀ ਲੈ ਰਹੇ ਹਾਂ, ਚੰਦਰਮਾ ਤੋਂ ਠੰਡ ਲੈ ਰਹੇ ਹਾਂ, ਸਾਡੀਆਂ ਫਸਲਾਂ ਵੀ ਤਾਂ ਹੀ ਹੁੰਦੀਆਂ ਨੇ। ਚੰਦਰਮਾ ਠੰਡਕ ਦੇ ਰਿਹਾ, ਚਾਨਣੀ ਦੇ ਰਿਹਾ, ਤੇ ਸਾਧ ਸੰਗਤ ਸੂਰਜ ਫਿਰ ਗਰਮੀ ਦੇ ਰਿਹਾ। ਫਸਲਾਂ ਪੱਕਦੀਆਂ ਤਾਂ ਨੇ ਸਾਡੀਆਂ, ਇਹ ਦੋ ਨੇ ਸੂਰਜ ਤੇ ਚੰਦਰਮਾ। ਛੇਵੇਂ ਪਾਤਸ਼ਾਹ ਨੇ ਸੋਚਿਆ ਭਗਤੀ ਤੇ ਹੈ ਹਰੀ ਦਾ ਮੰਦਰ ਹਰਿਮੰਦਰ, ਹਰਿਮੰਦਰ ਸਾਹਿਬ ਜੈਕਾਰਾ ਨਹੀਂ ਲੱਗਦਾ, ਪਰ ਨਾਲ ਸ਼ਕਤੀ ਵੀ ਚਾਹੀਦੀ ਹੈ। ਫਿਰ ਸਤਿਗੁਰਾਂ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਅਕਾਲ ਤਖ਼ਤ ਦੇ ਸਿਰਜਣਹਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਤੇ ਉਹਨਾਂ ਨੇ ਅਕਾਲ ਬੁੰਗਾ ਬਣਾਇਆ। ਇਹ ਅਕਾਲ ਦਾ ਤਖ਼ਤ ਹੈ ਗੁਰੂ ਪਿਆਰਿਓ। ਜਿਵੇਂ ਸਾਨੂੰ ਦੋ ਚੀਜ਼ਾਂ ਦੀ ਲੋੜ ਆ ਨਾ, ਸਾਡੇ ਧਰਮ ਵਿੱਚ ਵੀ ਦੋਵੇਂ ਚੀਜ਼ਾਂ ਦੀ ਲੋੜ ਆ, ਨਾਲੇ ਭਗਤੀ ਤੇ ਨਾਲੇ ਸ਼ਕਤੀ, ਨਾਲੇ ਮਾਲਾ, ਨਾਲੇ ਕਿਰਪਾਨ। ਅਕਾਲ ਤਖ਼ਤ ਸਾਹਿਬ ਸ਼ਕਤੀ ਦਾ ਪ੍ਰਤੀਕ ਆ, ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਆ, ਇਹ ਦੋਵੇਂ ਚੀਜ਼ਾਂ ਨੇ। ਤੇ ਸਾਧ ਸੰਗਤ ਸੂਰਜ ਗਰਮ ਬੜਾ ਹੈ, ਸੂਰਜ ਵੱਲ ਅੱਜ ਤੱਕ ਕੋਈ ਵੀ ਨਹੀਂ ਗਿਆ, ਤੇ ਚੰਦਰਮਾ ਠੰਡਾ ਹੈ, ਚੰਦਰਮਾ ਤੱਕ ਸਾਇੰਸਦਾਨਾਂ ਨੇ ਪਹੁੰਚ ਕਰ ਲਈ ਹੈ। ਪੜ੍ਹੋ ਪਤਾ ਲੱਗਦਾ। ਸਾਧ ਸੰਗਤ ਜੀ ਕਹਿੰਦੇ ਨੇ ਕਈ ਇੱਦਾਂ ਦੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਆ ਉਹ ਚੰਦਰਮਾ ਤੱਕ ਵੀ ਗਏ ਨੇ, ਔਰ ਚੰਦਰਮਾ ਤੇ ਜਾ ਕੇ ਉਹਨਾਂ ਨੇ ਉੱਥੋਂ ਧਰਤੀ ਵੀ ਵੇਖੀ ਆ, ਹੋਰ ਸਾਰਾ ਕੁਝ ਵੇਖਿਆ ਵੀ ਆਕਸੀਜਨ ਵਗੈਰਾ ਹੈ ਉੱਥੇ, ਪਾਣੀ ਹੈ, ਸਾਰਾ ਕੁਝ ਉੱਤੇ ਗਏ ਵੇਖਿਆ। ਹੁਣ ਚੰਦਰਮਾ ਤੱਕ ਤੇ ਸਾਰੇ ਗਏ, ਸੂਰਜ ਵੱਲ ਕੋਈ ਮੂੰਹ ਵੀ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਜਾਵਾਂਗੇ ਤੇ ਮੁੜ ਕੇ ਨਹੀਂ ਆਵਾਂਗੇ। ਆਖੋ ਸਤਨਾਮ ਵੀ ਉਹ ਗਰਮ ਬੜਾ ਹੈ, ਉਹਦੇ ਨੇੜੇ ਜਾਵਾਂਗੇ ਤੇ ਮਾਰੇ ਜਾਵਾਂਗੇ। ਸਤਿਗੁਰਾਂ ਨੇ ਆਖਿਆ ਗੁਰਸਿੱਖਾ ਚੰਦਰਮਾ ਵਰਗਾ ਠੰਡਾ ਨਾ ਹੋ ਜਾਈ ਵੀ ਜਿਹੜਾ ਜੀ ਕਰੇ ਆਏ ਤੇ ਮਿੱਟੀ ਪੁੱਟ ਕੇ ਲੈ ਜਾਏ, ਜਿਹਦਾ ਜੀ ਕਰੇ ਆਏ ਤੇ ਥੱਪੜ ਮਾਰ ਜਾਏ, ਜਿਹਦਾ ਜੀ ਕਰੇ ਆਏ ਤੇ ਉਹ ਸਾਧ ਸੰਗਤ ਜੀ ਅੱਗੇ ਹੁੰਦਾ ਹੀ ਰਿਹਾ, ਇੱਦਾਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ, ਬੜਾ ਕੁਝ ਹੋਇਆ। ਇੰਨਾ ਨਰਮ ਵੀ ਨਾ ਹੋ ਜਾਈ ਚੰਦਰਮਾ ਵਾਂਗੂ, ਜਿਵੇਂ ਅੱਜ ਚਲੇ ਗਏ ਸਾਇੰਟਿਸਟ ਉੱਥੇ ਚਲੇ ਗਏ ਬਹੁਤ, ਤੇ ਇੰਨਾ ਗਰਮ ਵੀ ਨਾ ਹੋ ਜਾਈ ਕਿ ਤੇਰੇ ਕੋਲ ਆਵੇ ਹੀ ਕੋਈ ਨਾ। ਚੰਦਰਮਾ ਸੂਰਜ ਤੱਕ ਵੱਲ ਕੋਈ ਵੀ ਨਹੀਂ ਜਾਂਦਾ, ਇੰਨਾ ਗਰਮ ਨਾ ਹੋਈ ਵੀ ਤੇਰੇ ਕੋਲ ਕੋਈ ਵੀ ਨਾ ਆਵੇ, ਇੰਨਾ ਠੰਡਾ ਵੀ ਨਾ ਹੋਈ ਵੀ ਜਿਹੜਾ ਵੀ ਆ ਜਾਵੇ ਥੱਪੜ ਮਾਰ ਜੇ। ਆਖੋ
ਸਤਨਾਮ।
ਧਿਆਨ ਦਿਓ, ਇਹ ਦੋ ਮਾਰਗ ਨੇ ਗੁਰੂ ਨਾਨਕ ਦੇ ਘਰ ਦੇ, ਕਹਿੰਦੇ ਭਗਤੀ ਵੀ ਤੇ ਸ਼ਕਤੀ ਵੀ, ਮਾਲਾ ਵੀ, ਸ੍ਰੀ ਸਾਹਿਬ ਵੀ, ਹਰਿਮੰਦਰ ਵੀ ਤੇ ਅਕਾਲ ਤਖ਼ਤ ਸਾਹਿਬ ਵੀ। ਹੁਣ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਤਲਵਾਰ ਫੜੀ ਤੇ ਅਸੀਂ ਸਾਰਿਆਂ ਲੋਕਾਂ ਨੇ ਵੇਖੀ, ਪਰ ਇਹ ਵੇਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਵਾਰ ਦੇ ਪਿੱਛੇ ਇਰਾਦਾ ਕੀ ਸੀ। ਜੇ ਇਰਾਦਾ ਵੇਖੋਗੇ ਨਾ
ਆਪੇ ਸਿਰ ਝੁਕ ਜਾਣਾ। ਆਖੋ
ਸਤਨਾਮ।
ਜੇ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਦੇ ਪਿੱਛੇ ਇਰਾਦਾ ਵੇਖੋਗੇ, ਮਕਸਦ ਵੇਖੋਗੇ, ਲਕਸ਼ ਵੇਖੋਗੇ, ਏਮ ਵੇਖੋਗੇ, ਫਿਰ ਅਸੀਂ ਕਹਾਂਗੇ ਗੁਰੂ ਗੋਬਿੰਦ ਸਿੰਘ ਤੂੰ ਹੀ ਗੁਰੂ ਨਾਨਕ, ਤੂੰ ਹੀ ਗੁਰੂ ਅੰਗਦ, ਤੂੰ ਹੀ ਗੁਰੂ ਅਮਰਦਾਸ, ਤੂੰ ਹੀ ਅਕਾਲ ਪੁਰਖ। ਫਰਕ ਕੋਈ ਨਹੀਂ, ਸਮੇਂ ਨੇ ਪਲਟਾ ਖਾਧਾ, ਥੋੜਾ ਜਿਹਾ ਫਰਕ ਪੈ ਗਿਆ, ਕੋਈ ਫਰਕ ਨਹੀਂ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਤਲਵਾਰ ਫੜੀ ਵੇਖੀ ਲੋਕਾਂ ਨੇ, ਉਹ ਕਹਿੰਦੇ ਨੇ ਗੁਰੂਆਂ ਦਾ ਕੀ ਕੰਮ, ਗੁਰੂ ਨਾਨਕ ਵਾਲਾ ਮਾਰਗ ਠੀਕ ਆ। ਪਰ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਰਾਦਾ ਕੀ ਸੀ? ਇੱਕ ਤਲਵਾਰ, ਇੱਕ ਕੈਂਚੀ, ਇੱਕ ਛੁਰਾ। ਡਾਕਟਰ ਕੋਲ ਹੁੰਦਾ, ਉਹ ਵੀ ਤਾਂ ਛੁਰਾ ਹੀ ਆ ਇੱਕ, ਜਿਹਦੇ ਨਾਲ ਆਪਰੇਸ਼ਨ ਕਰਦਾ ਡਾਕਟਰ। ਔਰ ਇੱਕ ਸਤਸੰਗ ਜੀ ਹਥਿਆਰ, ਹਥਿਆਰ ਕਹਿੰਦੇ ਨੇ ਹੱਥਾਂ ਨਾਲ ਵਰਤੇ ਜਾਣ ਵਾਲੇ ਔਜ਼ਾਰ ਨੂੰ, ਹੱਥਾਂ ਨਾਲ ਜਿਹੜਾ ਵਰਤਿਆ ਜਾਏ ਉਹ ਹਥਿਆਰ ਆ। ਹਰੇਕ ਕੰਮ ਹਥਿਆਰ ਨਾਲ ਹੁੰਦਾ। ਕੱਲ ਨੂੰ ਇਹਦੇ ਬਾਰੇ ਮੈਂ ਜ਼ਰੂਰ ਬੇਨਤੀ ਕਰਾਂਗਾ। ਹਥਿਆਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਹਥਿਆਰ ਨਹੀਂ ਚੁੱਕਿਆ, ਗੁਰੂ ਗੋਬਿੰਦ ਸਿੰਘ ਨੇ ਚੁੱਕਿਆ, ਤਲਵਾਰ ਚੁੱਕੀ। ਇੱਕ ਹਥਿਆਰ ਡਾਕਟਰ ਕੋਲ ਵੀ ਆ, ਹੱਥਾਂ ਨਾਲ ਵਰਤਦਾ, ਜਿਹਨੂੰ ਉਹ ਆਪਰੇਸ਼ਨ ਕਰਦਾ, ਬਿਮਾਰੀ ਨੂੰ ਕੱਟਦਾ, ਉਹਦੇ ਨਾਲ ਦਾ ਹੀ ਛੁਰਾ ਹੁੰਦੀ ਹੈ, ਤੇ ਉਹ ਵੀ ਕੈਂਚੀਆਂ ਹੀ ਨੇ, ਕੱਟਦੇ ਨੇ, ਇਹਦੇ ਨਾਲ ਉਹ ਵੀ ਛੁਰਾ ਹੀ ਹੁੰਦਾ, ਹਾਲਾਂਕਿ ਉਹ ਜ਼ਿਆਦਾ ਤਿੱਖੀਆਂ ਹੁੰਦੀਆਂ ਨੇ। ਆਖੋ
ਸਤਨਾਮ।
ਜਿੰਨੇ ਉਹਨਾਂ ਦੇ ਹਥਿਆਰ ਜੇ ਤਿੱਖੇ ਆ, ਇੰਨੇ ਹੋਰ ਨੀ ਤਿੱਖੇ ਮਿਲਦੇ ਬਾਹਰੋਂ। ਡਾਕਟਰ ਜਿਹਦੇ ਨਾਲ ਆਪਰੇਸ਼ਨ ਕਰਦੇ ਆ ਉਹ ਜ਼ਿਆਦਾ ਤਿੱਖਾ ਕੰਮ ਹੁੰਦਾ। ਡਾਕੂ ਕੋਲ ਵੀ ਇੱਕ ਹਥਿਆਰ ਆ, ਇੱਕ ਛੁਰਾ ਡਾਕੂ ਕੋਲ ਆ, ਇੱਕ ਡਾਕਟਰ ਕੋਲ ਆ। ਹੁਣ ਡਾਕੂ ਲੱਗੇ ਮਾਰਨ, ਜਿਹਨੂੰ ਮਾਰੇ ਉਹ ਬਚ ਜਾਏ, ਦੱਸੋ ਆਪਾਂ ਡਾਕੂ ਦੇ ਗਲ 'ਚ ਹਾਰ ਪਾਵਾਂਗੇ ਵੀ ਤੂੰ ਵਧੀਆ ਹੋ ਗਿਆ, ਬਚ ਗਿਆ ਬੰਦਾ, ਉਹਨੂੰ ਸ਼ਾਬਾਸ਼ ਦੇਵਾਂਗੇ ਡਾਕੂ ਨੂੰ? ਨਹੀਂ। ਭਾਵੇਂ ਬੰਦਾ ਮਰੇ ਭਾਵੇਂ ਨਾ ਮਰੇ, ਡਾਕੂ ਨੂੰ ਤੇ ਲਾਂਤਾ ਹੀ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਭਾਵੇਂ ਮਰੇ ਭਾਵੇਂ ਬਚ ਜਾਏ। ਇਸੇ ਤਰ੍ਹਾਂ ਹੁਣ ਲੱਗਿਆ ਸੀ ਡਾਕੂ ਮਾਰਨ, ਗਾਂ ਵਾਲਾ ਬੰਦਾ ਬਚ ਗਿਆ, ਕਿਸੇ ਨੇ ਉਹਨੂੰ ਫੁੱਲਾਂ ਦੇ ਹਾਰ ਥੋੜਾ ਪਾ ਦੇਣੇ ਨੇ ਵੀ ਤੂੰ ਬਚਾ ਦਿੱਤਾ, ਬੰਦਾ ਬਚ ਗਿਆ ਸਾਡਾ, ਅਸੀਂ ਕਹਾਂਗੇ ਨਹੀਂ ਇਰਾਦਾ ਤੇ ਇਹਦਾ ਮਾਰਨ ਦਾ ਹੀ ਸੀ, ਉਹ ਗੱਲ ਵੱਖ ਹੈ ਵੀ ਬਚ ਗਿਆ। ਤੇ ਡਾਕਟਰ ਲੱਗੇ ਬਚਾਉਣ, ਆਪਰੇਸ਼ਨ ਲੱਗੇ ਕਰਨ, ਮਰੀਜ਼ ਮਰ ਜਾਏ, ਅਸੀਂ ਡਾਕਟਰ ਨੂੰ ਜੇਲ੍ਹ ਕਰਾ ਦੇਵਾਂਗੇ, ਅਸੀਂ ਡਾਕਟਰ ਨੂੰ ਕੁੱਟਾਂਗੇ ਵੀ ਕੀ ਗੱਲ ਬੰਦਾ ਮਾਰਤਾ ਸਾਡਾ? ਨਹੀਂ, ਚੁੱਪ ਕਰਕੇ ਲਾਸ਼ ਲੈ ਕੇ ਘਰ ਆ ਜਾਵਾਂਗੇ ਵੀ ਕੋਈ ਨੀ, ਇਰਾਦਾ ਤੇ ਬਚਾਉਣ ਦਾ ਹੀ ਸੀ, ਉਹ ਗੱਲ ਵੱਖ ਹੈ ਬਈ ਮਰ ਗਿਆ। ਸਮਝਿਓ, ਡਾਕਟਰ ਦੇ ਹੱਥ ਵਿੱਚ ਹਥਿਆਰ ਆ, ਉਹ ਵੀ ਵਾਰ ਕਰ ਰਿਹਾ, ਅਸੀਂ ਉਹਨੂੰ ਕੁਛ ਨਹੀਂ ਕਹਾਂਗੇ ਕਿਉਂਕਿ ਉਹਦਾ ਇਰਾਦਾ ਤੇ ਬਚਾਉਣ ਦਾ ਸੀ। ਡਾਕੂ ਉਹ ਭਾਵੇਂ ਬੰਦਾ ਨਾ ਵੀ ਮਰੇ, ਅਸੀਂ ਉਹਨੂੰ ਲਾਂਤਾ ਪਾਵਾਂਗੇ, ਇਰਾਦਾ ਉਹਦਾ ਮਾੜਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਤਲਵਾਰ ਤੇ ਵੇਖੀ ਹੈ ਪਿਆਰਿਓ, ਇਹ ਤੇ ਵੇਖੋ ਵੀ ਉਹ ਤਲਵਾਰ ਡਾਕੂ ਵਾਲੀ ਸੀ ਕਿ ਡਾਕਟਰ ਵਾਲੀ ਸੀ? ਉਹ ਜਿਹੜੇ ਹਥਿਆਰ ਮਾਰਨ ਨੇ ਫੜਿਆ ਸੀ ਉਹ ਡਾਕੂ ਵਾਲੇ ਇਰਾਦੇ ਨਾਲ ਫੜਿਆ ਸੀ ਕਿ ਡਾਕਟਰ ਵਾਲੇ ਇਰਾਦੇ ਨਾਲ ਫੜਿਆ ਸੀ? ਡਾਕਟਰ ਸਫਾਈ ਕਰਨ ਵਾਸਤੇ, ਬਿਮਾਰੀ ਨੂੰ ਕੱਟਣ ਵਾਸਤੇ ਹੱਥ ਵਿੱਚ ਹਥਿਆਰ ਫੜਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਲਾਮੀ ਦੀ ਸਭ ਤੋਂ ਭੈੜੀ ਬਿਮਾਰੀ ਆ ਉਹਨੂੰ ਕੱਟਣ ਵਾਸਤੇ ਹਥਿਆਰ ਫੜਿਆ ਸੀ।
ਸਤਿ ਸ੍ਰੀ ਅਕਾਲ।
ਇਸ ਕਰਕੇ ਮਹਾਰਾਜ ਨੇ ਹੱਥ ਵਿੱਚ ਤਲਵਾਰ ਫੜੀ ਸੀ, ਇਰਾਦਾ ਨਹੀਂ ਸੀ। ਪੜ੍ਹੋ, ਕਿਤੇ ਲਿਖਿਆ ਕਿਸੇ ਬੱਚੇ ਤੇ ਵਾਰ ਕੀਤਾ ਖਾਲਸੇ ਨੇ? ਕਿਤੇ ਲਿਖਿਆ ਮਿਲਦਾ? ਇੱਥੇ ਪੀਰ ਬੁੱਧੂ ਸ਼ਾਹ ਵਰਗੇ ਕਹਿੰਦੇ ਸੀ, ਬਾਜਾਂ ਵਾਲਿਆ ਤੂੰ ਸਾਡੀ ਜਾਨ ਹੈ, ਤੂੰ ਸਾਡਾ ਇਮਾਨ ਹੈ, ਸਾਡੀ ਹੋਂਦ ਹੀ ਤੇਰੇ ਨਾਲ ਹੈ, ਅਸੀਂ ਤੇਰੇ ਨਾਲ ਹੀ ਜਿਉਂਦੇ ਹਾਂ, ਤੇਰੇ ਸਾਹਾਂ ਨਾਲ ਸਾਡੇ ਸਾਹ ਚੱਲਦੇ ਨੇ, ਤੇਰੀ ਰਹਿਮਤ ਦੀ ਨਜ਼ਰ ਸਾਡੇ ਤੇ ਪੈਂਦੀ ਹੈ, ਤਾਂ ਹੀ ਅਸੀਂ ਤੁਰੇ ਫਿਰਨੇ ਹਾਂ। ਸਾਈਂ ਮੀਆਂ ਮੀਰ ਵਰਗੇ ਕਿੰਨਾ ਭਰੋਸਾ ਰੱਖਦੇ ਸਨ ਸਤਿਗੁਰਾਂ ਤੇ। ਇੱਥੇ ਨਸੀਰਾਂ ਵਰਗੀਆਂ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਸੀ, ਜਿਹੜੀ ਕਹਿੰਦੀ ਸੀ ਮੈਂ ਹਫ਼ਤੇ ਬਾਅਦ ਸਤਿਗੁਰਾਂ ਦੇ ਦਰਸ਼ਨ ਨਾ ਕਰਾਂ ਤੇ ਮੈਨੂੰ ਨੀਂਦਰ ਨਹੀਂ ਆਉਂਦੀ, ਮੈਂ ਹਫ਼ਤੇ ਬਾਅਦ ਸਤਿਗੁਰਾਂ ਦੇ ਦਰਸ਼ਨ ਨਾ ਕਰਾਂ ਤੇ ਮੈਨੂੰ ਪ੍ਰਸ਼ਾਦਾ ਨਹੀਂ ਚੰਗਾ ਲੱਗਦਾ, ਇੰਨਾ ਪਿਆਰ ਕਰਦੇ ਸੀ ਮਹਾਰਾਜ ਦੇ ਨਾਲ, ਮੁਸਲਮਾਨ ਸਨ। ਧਿਆਨ ਦਿਓ ਪਿਆਰਿਓ, ਧਰਮ ਸਾਰੇ ਚੰਗੇ ਨੇ, ਧਰਮ ਤੇ ਕੋਈ ਵੀ ਵੈਰ ਵਿਰੋਧ ਨਫ਼ਰਤ ਨਹੀਂ ਸਿਖਾਉਂਦਾ। ਮੁਸਲਮਾਨਾਂ ਦਾ ਮਹਾਰਾਜ ਨਾਲ ਪਿਆਰ ਵੀ ਬੜਾ ਸੀ, ਪਰ ਜਿੱਥੇ ਸਾਧ ਸੰਗਤ ਜੀ ਤਲਵਾਰ ਚੱਲੀ ਉਹ ਚੱਲੀ ਇਲਾਜ ਕਰਨ ਵਾਸਤੇ, ਜੇ ਚੱਲੀ ਤੇ ਮੁਸਲਮਾਨਾਂ ਤੇ ਵੀ ਚੱਲੀ, ਜੇ ਚੱਲੀ ਤੇ ਕਈ ਹਿੰਦੂਆਂ ਤੇ ਵੀ ਚੱਲੀ, ਜੇ ਚੱਲੀ ਤੇ ਕਈ ਸਿੱਖਾਂ ਤੇ ਵੀ ਚੱਲੀ। ਦੇਹਰਾਦੂਨ ਵਿੱਚ ਮਹਾਰਾਜ ਨੇ ਆਪਣੇ ਹੀ ਮਸੰਦ ਫੂਕੇ, ਜੇ ਬਖਸ਼ਿਆ ਨਹੀਂ ਆਪਣਿਆਂ ਨੂੰ ਵੀ ਸਜ਼ਾ ਦਿੱਤੀ, ਕਿਉਂਕਿ ਮਹਾਰਾਜ ਨੇ ਤਲਵਾਰ ਬਿਮਾਰੀ ਚੁੱਕਣ ਵਾਸਤੇ ਚੁੱਕੀ ਸੀ, ਬਿਮਾਰੀ ਹਟਾਉਣ ਵਾਸਤੇ ਮਹਾਰਾਜ ਨੇ ਤਲਵਾਰ ਸਫਾਇਆ ਕਰਨ ਵਾਸਤੇ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਵਾਰ, ਇਹ ਵੀ ਯਾਦ ਰੱਖਿਓ, ਖਿਮਾ ਕਰਨਾ ਹਿੰਦੂਆਂ ਤੇ ਨਹੀਂ ਚੱਲੀ। ਗੁਰੂ ਗੋਬਿੰਦ ਸਿੰਘ ਦੀ, ਉਹ ਸਾਨੂੰ ਲੱਗਦਾ ਹੈ ਵੀ ਉਹ ਹਿੰਦੂ ਧਰਮ ਵਿੱਚ ਸਨ, ਪਰ ਉਹ ਹਿੰਦੂ ਨਹੀਂ ਸਨ। ਗੁਰੂ ਗੋਬਿੰਦ ਸਿੰਘ ਦੀ ਤਲਵਾਰ ਮੁਸਲਮਾਨਾਂ ਤੇ ਨਹੀਂ ਚੱਲੀ, ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸਿੱਖਾਂ ਤੇ ਨਹੀਂ ਚੱਲੀ, ਗੁਰੂ ਗੋਬਿੰਦ ਸਿੰਘ ਦੀ ਤਲਵਾਰ ਜ਼ਾਲਮਾਂ ਤੇ ਚੱਲੀ, ਪਾਪੀਆਂ ਤੇ ਚੱਲੀ। ਤੇ ਪਾਪੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ, ਪਾਪੀ ਨਾ ਮੁਸਲਮਾਨ ਹੈ, ਨਾ ਹਿੰਦੂ ਹੈ, ਨਾ ਸਿੱਖ ਹੈ, ਨਾ ਈਸਾਈ ਹੈ। ਪਾਪੀ ਬੰਦੇ ਦਾ ਕੀ ਧਰਮ ਹੈ? ਅਸੀਂ ਲੋਕ ਕਹਿੰਦੇ ਹਾਂ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਸੀ, ਵਜੀਦਾ ਮੁਸਲਮਾਨ ਸੀ, ਜ਼ਕਰੀਆ ਮੁਸਲਮਾਨ ਸੀ, ਫਰੋਕਸੀਅਰ ਮੁਸਲਮਾਨ ਸੀ, ਮੱਸੇ ਰੰਗੜ ਵਰਗੇ ਮੁਸਲਮਾਨ ਸਨ, ਲਖਪਤ ਰਾਏ ਹਿੰਦੂ ਸੀ। ਯਾਦ ਰੱਖੋ, ਲਖਪਤ ਰਾਏ ਹਿੰਦੂ ਨਹੀਂ ਸੀ। ਜੇ ਉਹ ਹਿੰਦੂ ਹੁੰਦਾ, ਜੇ ਉਹਨੇ ਹਿੰਦੂ ਧਰਮ ਧਾਰਿਆ ਹੁੰਦਾ, ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ। ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਸੀ ਨਹੀਂ, ਔਰੰਗਜ਼ੇਬ ਬਾਦਸ਼ਾਹ ਜੇ ਮੁਸਲਮਾਨ ਹੁੰਦਾ, ਉਹ ਕੁਛ ਨਾ ਕਰਦਾ ਜੋ ਉਹਨੇ ਕੀਤਾ। ਵਜੀਦਾ ਮੁਸਲਮਾਨ ਸੀ ਜਿਹਨੇ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਦਿੱਤਾ, ਵਜੀਦਾ ਮੁਸਲਮਾਨ ਨਹੀਂ ਸੀ। ਜੇ ਵਜੀਦਾ ਮੁਸਲਮਾਨ ਹੁੰਦਾ, ਉਹ ਇਹ ਕੁਛ ਨਾ ਕਰਦਾ ਜੋ ਵਜੀਦੇ ਨੇ ਕੀਤਾ। ਪਾਪੀ ਬੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਗੱਲ ਵੱਖ ਹੈ। ਇਹਨਾਂ ਲੋਕਾਂ ਨੇ ਧਰਮ ਦੀ ਆੜ ਲੈ ਕੇ ਪਾਪ ਕੀਤੇ ਨੇ। ਆਖੋ
ਸਤਨਾਮ,
ਥੱਪਾ ਧਰਮ ਦਾ ਲਾਇਆ ਉਹਨਾਂ ਲੋਕਾਂ ਨੇ, ਮੋਹਰ ਧਰਮ ਦੀ ਲਾਈ। ਪਰ ਔਰੰਗਜ਼ੇਬ ਬਾਦਸ਼ਾਹ ਨੂੰ ਨਾ ਅਸੀਂ ਹਿੰਦੂ ਕਹਿ ਸਕਦੇ ਹਾਂ, ਨਾ ਮੁਸਲਮਾਨ ਕਹਿ ਸਕਦੇ ਹਾਂ। ਔਰੰਗਜ਼ੇਬ ਬਾਦਸ਼ਾਹ ਤੇ ਸਿਰਫ ਧਰਮੀ ਸੀ, ਪਾਪੀ ਸੀ। ਪਾਪੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਜੇ ਸਿੱਖ ਮਾੜਾ ਕੰਮ ਕਰੇਗਾ ਤੇ ਸਿੱਖ ਉਹ ਧਰਮੀ ਥੋੜਾ, ਸਿੱਖ ਨਹੀਂ, ਉਹ ਸਿੱਖ ਨਹੀਂ। ਜੇ ਸਿੱਖੀ ਧਾਰੀ ਹੋਏਗੀ, ਉਹ ਇਹ ਕੁਛ ਨਹੀਂ ਕਰੇਗਾ। ਜੇ ਮੁਸਲਮਾਨ ਧਰਮ ਧਾਰਨ ਕੀਤਾ ਹੋਏਗਾ ਤੇ ਮੁਸਲਮਾਨ ਕਦੇ ਪਾਪ ਨਹੀਂ ਕਰੇਗਾ। ਜੇ ਹਿੰਦੂ ਨੇ ਧਰਮ ਧਾਰਨ ਕੀਤਾ ਹੋਏਗਾ ਤੇ ਹਿੰਦੂ ਕਦੇ ਪਾਪ ਨਹੀਂ ਕਰੇਗਾ, ਕਿਉਂਕਿ ਧਰਮ ਨੇ ਪਾਪ ਨਹੀਂ ਸਿਖਾਉਣਾ, ਧਰਮ ਨੇ ਵੈਰ ਨਹੀਂ ਸਿਖਾਉਣਾ, ਧਰਮ ਨੇ ਨਫ਼ਰਤ ਨਹੀਂ ਸਿਖਾਉਣੀ, ਧਰਮ ਤੇ ਸਿਰਫ ਪਿਆਰ ਸਿਖਾਉਂਦਾ। ਧਰਮ ਵੈਰ ਵਿਰੋਧ ਨਹੀਂ ਸਿਖਾਉਂਦਾ ਪਿਆਰਿਓ। ਤੇ ਜਿਹੜੇ ਲੋਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਨਹੀਂ ਮੰਨਦੇ, ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਰਾਦਾ ਤੇ ਵੇਖੋ ਕੀ ਆ। ਮਹਾਰਾਜ ਨੇ ਤਲਵਾਰ ਚੁੱਕੀ, ਆਪਰੇਸ਼ਨ ਕੀਤਾ, ਇੱਕ ਕੌਮੀ ਆਪਰੇਸ਼ਨ ਕੀਤਾ। ਜਿਹੜੇ ਲੋਕਾਂ ਨੂੰ ਹਾਰਟ ਦੀ ਬਿਮਾਰੀ ਹੋ ਜਾਂਦੀ ਆ, ਉਹ ਫਿਰ ਬਾਈਪਾਸ ਸਰਜਰੀ ਕਰਾਉਂਦੇ ਨੇ, ਆਪਰੇਸ਼ਨ ਹੁੰਦਾ ਹੈ। ਡਾਕਟਰ ਕੀ ਕਰਦੇ ਨੇ, ਜਿਹੜੀਆਂ ਨਾੜੀਆਂ ਦੇ ਵਿੱਚ ਖੂਨ ਬਲੌਕ ਹੋ ਜਾਏ, ਉਹਨਾਂ ਨੂੰ ਕੱਟ ਦਿੰਦੇ ਨੇ, ਉਹਦੇ ਵਿੱਚ ਨਵੀਆਂ ਨਾੜੀਆਂ ਪਾ ਕੇ ਫਿਰ ਜੋੜ ਲਾ ਦਿੰਦੇ ਨੇ। ਸਾਡੇ ਅੰਦਰ ਸਤਸੰਗ ਜੀ ਜਿਹੜੀਆਂ ਬਿਮਾਰੀਆਂ ਸਨ, ਮਹਾਰਾਜ ਨੇ ਉਹਨਾਂ ਨੂੰ ਕੱਟਿਆ, ਆਪਰੇਸ਼ਨ ਕੀਤਾ, ਇੱਕ ਕੌਮੀ ਆਪਰੇਸ਼ਨ ਕੀਤਾ। 1699 ਦੀ ਵਿਸਾਖੀ ਨੂੰ ਲਓ, ਹੁਣ ਜ਼ਰਾ ਧਿਆਨ ਦਿਓ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਸੱਦੇ ਦਿੱਤੇ, ਮਸੰਦਾ ਰਾਹੀਂ ਸੁਨੇਹੇ ਭੇਜੇ, ਖਬਰਾਂ ਦਿਓ ਸਾਰੇ ਕਿ ਸਭ ਨੇ ਆਉਣਾ। ਜਿੱਥੇ ਜਿੱਥੇ ਤੱਕ ਖਬਰ ਜਾਏ, ਸੁਨੇਹਾ ਮਹਾਰਾਜ ਨੇ ਇਹੀ ਦਿੱਤਾ ਕਿ ਭਾਈ ਇਹੀ ਕਹੋ ਵੀ ਐਦਕੀ 1699 ਦੀ ਵਿਸਾਖੀ ਨੂੰ ਸਾਰੀ ਸਿੱਖ ਕੌਮ ਨੇ ਇਕੱਠੇ ਹੋਣਾ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਉਹ ਸਾਰੇ ਆਉਣ, ਕਿਉਂਕਿ ਸਿੱਖੀ ਦਾ ਮਹਿਲ ਤਿਆਰ ਹੋ ਗਿਆ, ਲੈਂਟਰ ਪਾਉਣਾ ਬਾਕੀ ਹੈ। ਆਖੋ
ਸਤਨਾਮ।
ਛੱਤ ਪਾਉਣੀ ਬਾਕੀ ਹੈ। ਨੀਂਹ ਬੜੀ ਵੱਡੀ ਗੱਲ ਹੈ, ਜੇ ਨੀਂਹ ਨਾ ਹੋਵੇ ਤੇ ਲੈਂਟਰ ਨਹੀਂ, ਜੇ ਲੈਂਟਰ ਨਾ ਹੋਵੇ ਤੇ ਨੀਂਹ ਦਾ ਕੀ ਫਾਇਦਾ। ਮਹਿਲ ਤੇ ਤਾਂ ਹੀ ਬਣਦਾ, ਕਮਰਾ ਤੇ ਤਾਂ ਹੀ ਬਣਦਾ, ਜਿਹੜੀ ਸਿੱਖੀ ਚ ਅਸੀਂ ਰਹਿੰਦੇ ਹਾਂ ਇਹ ਘਰ ਦੀ ਨੀਂਹ, ਸਿੱਖੀ ਦੇ ਘਰ ਦੀ ਨੀਂਹ ਗੁਰੂ ਨਾਨਕ ਨੇ ਰੱਖੀ ਆ, ਤੇ ਸਿੱਖੀ ਦਾ ਲੈਂਟਰ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਪਾਇਆ। ਤੇ ਨੀਂਹ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ, ਲੈਂਟਰ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ, ਦੋਵੇਂ ਗੱਲਾਂ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਭਾਈ ਗੱਲ ਨਿਬੇੜ ਦਈਏ, ਹੁਣ ਗੁਰੂ ਨਾਨਕ ਸਾਹਿਬ ਤੋਂ ਨੀਂਹ ਰੱਖੀ ਆ ਰਹੀ ਹੈ, ਕੰਮ ਚੱਲਦਾ ਆ ਰਿਹਾ, ਤੇ ਹੁਣ ਆਪਾਂ ਲੈਂਟਰ ਪਾ ਦੇਣਾ, ਸਿੱਖੀ ਦਾ ਮਹਿਲ ਤਿਆਰ ਕਰ ਦੇਣਾ। ਸੁਨੇਹੇ ਭੇਜ ਦਿੱਤੇ ਸਾਰੇ ਕਿਤੇ, ਦੂਰੋਂ ਦੂਰੋਂ ਸੰਗਤਾਂ ਆਨੰਦਪੁਰ ਸਾਹਿਬ ਵੱਲ ਆ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਦੇ। ਚਾ ਬੜਾ ਹੈ, ਬੜੀਆਂ ਖੁਸ਼ੀਆਂ ਨੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਚੱਲੇ ਹਾਂ, ਆਨੰਦਪੁਰ ਚੱਲੇ ਹਾਂ, ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਚੱਲੇ ਹਾਂ, ਝੋਲੀਆਂ ਭਰ ਕੇ ਲੈ ਕੇ ਆਵਾਂਗੇ। ਅੱਜ ਕੱਲ੍ਹ ਵਾਲਾ ਕੰਮ ਨਹੀਂ, ਖਿਮਾ ਕਰਨਾ, ਕਈ ਯਾਤਰਾ ਤੇ ਜਾਂਦੇ ਨੇ, ਆਉਂਦੇ ਠੇਕੇ ਤੇ ਉੱਤਰ ਜਾਣਗੇ, ਕੀ ਫਾਇਦਾ ਯਾਤਰਾ ਤੇ ਜਾਣ ਦਾ। ਕਈ ਲੋਕ ਯਾਤਰਾ ਤੇ ਜਾਂਦੇ ਨੇ, ਪ੍ਰਸ਼ਾਦ ਲੈ ਆਉਂਦਾ ਘਰਾਂ ਚ ਵੰਡੋ, ਲੋਕਾਂ ਨੂੰ ਪਤਾ ਲੱਗ ਜੇ ਵੀ ਜਾ ਕੇ ਆਇਆ ਅੰਮ੍ਰਿਤਸਰ, ਹੇਮਕੁੰਡ ਸਾਹਿਬ ਜਾ ਕੇ ਆਇਆ, ਹਜ਼ੂਰ ਸਾਹਿਬ ਜਾ ਕੇ ਆਇਆ। ਜੇ ਅਸੀਂ ਯਾਤਰਾ ਤੇ ਜਾਣਾ ਹੈ ਤੇ ਆਪਣੀ ਝੋਲੀ ਵਿੱਚ ਵੇਖਣਾ ਵੀ ਲੈ ਕੇ ਕੀ ਆਏ ਹਾਂ, ਕੀ ਲੈ ਕੇ ਆਏ ਹਾਂ, ਉੱਥੋਂ ਪਵਾ ਕੇ ਕਿਹੜਾ ਗੁਣ ਲੈ ਕੇ ਆਏ ਹਾਂ। ਅਸੀਂ ਅੰਮ੍ਰਿਤ ਵੇਲਾ ਲੈ ਆਈਏ, ਹੇਮਕੁੰਡ ਸਾਹਿਬ ਜਾਈਏ ਵੀ ਮੈਂ ਹੁਣ 4 ਵਜੇ ਉੱਠਣਾ ਹੀ ਉੱਠਣਾ, ਮੈਂ 3 ਵਜੇ ਉੱਠਣਾ ਹੀ ਉੱਠਣਾ, ਮੈਂ ਅੰਮ੍ਰਿਤਸਰ ਗਿਆ ਸਾਂ, ਉੱਥੋਂ ਮੈਂ ਨਿਤਨੇਮ ਦੀ ਪਰਪੱਕਤਾ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਆਇਆ, ਮੇਰਾ ਹੁਣ ਜੀਵਨ ਪਰਪੱਕ ਹੋ ਜਾਏ, ਨਿਤਨੇਮ ਮੇਰਾ ਪਰਪੱਕ ਹੋ ਜਾਏ, ਨਿਤਨੇਮ ਲੈ ਕੇ ਆਇਆ ਉੱਥੋਂ। ਮੈਂ ਦਮਦਮਾ ਸਾਹਿਬ ਗਿਆ ਸਾਂ, ਉੱਥੋਂ ਕੀ ਲੈ ਕੇ ਆਇਆ, ਉੱਥੋਂ ਮੈਂ ਇਹ ਲੈ ਕੇ ਆਇਆ ਵੀ ਮੈਂ ਝੂਠ ਨਹੀਂ ਬੋਲਣਾ। ਆਖੋ ਸਤਨਾਮ। ਕੰਮ ਚੱਲ ਰਹੇ ਨੇ, ਚੱਲਦੇ ਰਹਿਣਗੇ, ਸੱਚ ਤੇ ਖੜੇ ਨੇ ਬੜੇ। ਬਾਹਰਲੇ ਦੇਸ਼ਾਂ ਦੇ ਬੱਚੇ ਨੇ ਕਦੇ ਝੂਠ ਨਹੀਂ ਬੋਲਣਗੇ, ਕਦੇ ਨਹੀਂ। ਇੱਕੋ ਮੈਨੂੰ ਦੱਸੇ, ਆਪਣੇ ਇੰਡੀਆ ਦਾ ਗਿਆ ਹੋਇਆ ਸੀ, ਕੈਨੇਡਾ ਮੈਨੂੰ ਮਿਲਿਆ ਸਿੰਘ, ਉਹ ਕੈਨੇਡਾ ਕਿਸੇ ਦੇ ਘਰ ਬੈਠਾ ਸੀ। ਮੈਂ ਉਹ ਕਹਿੰਦਾ ਬਾਬਾ ਜੀ ਬੱਚੇ ਬੜੇ ਝੂਠ ਨਹੀਂ ਬੋਲਦੇ। ਇੱਕ ਦਿਨ ਕਹਿੰਦੇ ਮੇਰੇ ਇੱਕ ਯਾਰ ਬੇਲੀ ਦਾ ਮਿੱਤਰ ਦਾ ਫੋਨ ਆਇਆ ਤੇ ਮੈਂ ਮੁੰਡੇ ਨੂੰ ਆਖਿਆ ਇਹ ਕਹਿਦੇ ਘਰ ਨਹੀਂ, ਤੇ ਮੁੰਡਾ ਕਹਿੰਦਾ ਮੇਰੇ ਪਾਪਾ ਜੀ ਕਹਿੰਦੇ ਨੇ ਵੀ ਇਹ ਕਹਿਦੇ ਘਰ ਨਹੀਂ। ਉਹ ਪਵਾੜਾ ਪੈ ਗਿਆ ਉੱਥੇ। ਭਾਵ ਇਹ ਆ ਵੀ ਬੱਚੇ ਇੰਨਾ ਸੱਚ ਸੱਚ ਬੋਲਦੇ ਨੇ, ਸੱਚ, ਇਸੇ ਕਰਕੇ ਉਹ ਦੇਸ਼ ਤਰੱਕੀਆਂ ਕਰ ਗਏ। ਆਖੋ ਸਤਨਾਮ।
ਵਾਹਿਗੁਰੂ।
ਸੱਚ ਬੋਲਦੇ ਨੇ ਸਦਾ, ਸੱਚ ਤੇ ਪਹਿਰਾ ਦਿੰਦੇ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਦਾਸ ਨੇ ਵੇਖਿਆ, ਕਈ ਵਾਰੀ ਵਿਚਾਰ ਕਰੀਏ ਤੇ ਧਿਆਨ ਨਾਲ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨੂੰ ਵੇਖਣਾ, ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇਹ ਗੱਲ ਮਿਲੇਗੀ ਵੀ ਆਹ ਜਿਹੜਾ ਕੁਛ ਸਾਡੇ ਪੰਜਾਬ ਵਿੱਚ ਸੀ, ਜੋ ਰੂਲ ਇੱਥੋਂ ਦੇ, ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਲਾਗੂ ਕੀਤੇ ਸੀ ਜਦੋਂ ਖਾਲਸੇ ਨੇ ਰਾਜ ਕੀਤਾ। ਖਾਲਸੇ ਦਾ ਰਾਜ 2 ਵਾਰੀ ਆਇਆ, ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਵੇਲੇ ਔਰ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇਹ ਜ਼ਿਕਰ ਆਉਂਦਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਬੇਈਮਾਨੀ ਦਾ ਖਾਤਮਾ ਕਰ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਾਤਾਂ ਕਪਾਤਾਂ ਮੁੱਕ ਗਈਆਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਭ ਦੇ ਘਰ ਇਕੱਠੇ ਸੀ, ਵਿਹੜੇ ਵੱਖਰੇ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਭਾਂਡੇ ਇੱਕ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕੋਈ ਭੁੱਖਾ ਨਹੀਂ ਸੀ ਸੌਂਦਾ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕੋਈ ਬੇਘਰਾ ਨਹੀਂ ਸੀ, ਸਭ ਕੋਲ ਘਰ ਸਨ। ਮਹਾਰਾਜਾ ਰਣਜੀਤ ਸਿੰਘ ਵੇਲੇ ਸੜਕਾਂ ਤੇ ਨਹੀਂ ਸੀ ਕੋਈ ਸੌਂਦਾ। ਮਹਾਰਾਜਾ ਰਣਜੀਤ ਸਿੰਘ ਵੇਲੇ ਕੋਈ ਗਰੀਬ ਭੁੱਖਾ ਨਹੀਂ ਸੀ ਸੌਂਦਾ। ਸਾਰਿਆਂ ਨੂੰ ਅਧਿਕਾਰ ਸੀ, ਗਰੀਬ ਵੀ ਆਵਾਜ਼ ਉਠਾ ਸਕਦਾ ਸੀ, ਅਮੀਰ ਵੀ ਉਠਾ ਸਕਦਾ ਸੀ। ਗਲਤੀ ਅਮੀਰ ਦੀ ਸੀ ਉਹਨੂੰ ਵੀ ਸਜ਼ਾ, ਜੇ ਗਲਤੀ ਗਰੀਬ ਦੀ ਸੀ ਉਹਨੂੰ ਵੀ ਸਜ਼ਾ। ਭਾਵ ਕਹਿਣ ਦਾ ਇਹ ਨਹੀਂ ਵੀ ਅਮੀਰ ਗਰੀਬਾਂ ਨੂੰ ਦੱਬ ਲੈਣਗੇ। ਅੱਜ ਕੱਲ੍ਹ ਤੇ ਇੱਦਾਂ ਹੁੰਦਾ ਵੀ ਵੱਡੇ ਜਿਹੜੇ ਬੰਦੇ ਨੇ ਉਹ ਆਪਣਾ ਪੈਸਾ ਦੇ ਕੇ ਕੰਮ ਕਰ ਜਾਂਦੇ ਨੇ, ਪਰ ਉਸ ਸਮੇਂ ਵਿੱਚ ਇੱਦਾਂ ਨਹੀਂ ਸੀ ਚੱਲਦਾ। ਉਹ ਰੂਲ ਜਿਹੜੇ ਅੱਜ ਕੈਨੇਡਾ ਵਿੱਚ ਨੇ, ਅਮਰੀਕਾ ਵਿੱਚ ਨੇ, ਇੰਗਲੈਂਡ ਵਿੱਚ ਨੇ, ਯੂਰਪ ਕੰਟਰੀਆਂ ਵਿੱਚ ਨੇ, ਉਹ ਰੂਲ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਲਾਗੂ ਕੀਤੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਭ ਤੋਂ ਪਹਿਲਾਂ ਇੱਥੇ ਲਾਗੂ ਹੋਏ ਸੀ। ਇੱਥੇ ਅੰਗਰੇਜ਼ ਆਉਂਦੇ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖਦੇ ਸੀ, ਖਾਲਸਾ ਰਾਜ ਚੜ੍ਹਦੀ ਕਲਾ ਵੇਖਦੇ ਸੀ, ਉਹ ਲੈ ਗਏ ਚੋਰੀ ਕਰਕੇ, ਆਪਾਂ ਰਹਿ ਗਏ ਖਾਲੀ। ਆਖੋ
ਸਤਨਾਮ।
ਕੋਈ ਗੱਲ ਨਹੀਂ ਸੀ, ਜੇ ਕਿਤੇ ਸਾਡੇ ਕੋਲ ਹੀਰੇ ਜਵਾਹਰਾਤ ਨਹੀਂ ਰਹੇ, ਕੋਹੇ ਨੂਰ ਹੀਰਾ ਸੀ ਮਹਾਰਾਜਾ ਰਣਜੀਤ ਸਿੰਘ ਦਾ, ਅੱਜ ਇੰਗਲੈਂਡ ਦੀ ਰਾਣੀ ਦੇ ਮੁਕਟ ਦੇ ਵਿੱਚ ਲੱਗਿਆ ਹੋਇਆ ਕੋਹੇ ਨੂਰ ਹੀਰਾ, ਇੱਕ ਸੋਨੇ ਦੀ ਕੁਰਸੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਲੰਡਨ ਦੇ ਵਿੱਚ ਪਈ ਹੈ ਉਹ ਕੁਰਸੀ, ਉਹ ਸਾਧ ਸੰਗਤ ਤਖ਼ਤ ਮਹਾਰਾਜਾ ਰਣਜੀਤ ਸਿੰਘ ਦਾ। ਤੇ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ, ਅਸੀਂ ਕਹਿੰਦੇ ਹਾਂ ਅੰਗਰੇਜ਼ ਆਏ ਲੁੱਟ ਕੇ ਲੈ ਗਏ, ਪਰ ਸਭ ਤੋਂ ਵੱਡੀ ਗੱਲ ਇਹ ਵੀ ਰੂਲ ਜਿਹੜੇ ਸੀ ਨਾ ਉਹ ਲੁੱਟ ਕੇ ਲੈ ਗਏ, ਅਸੀਂ ਖਾਲੀ ਰਹਿ ਗਏ। ਬੇਈਮਾਨੀ ਘਰ ਘਰ ਕੀ ਸਾਡੇ ਚ, ਅਸੀਂ ਸਾਨੂੰ ਅੱਜ ਕਦੇ ਵੀ ਬਾਹਰ ਨਾ ਜਾਣਾ ਪੈਂਦਾ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਇੱਥੇ ਰਹਿੰਦਾ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਚਲੇ ਗਏ, ਬਸ ਫਿਰ ਹੌਲੀ ਹੌਲੀ ਕੰਮ ਵਿਗੜਦਾ 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 ਵਿਗੜ ਗਿਆ ਵਿਗੜ ਗਿਆ ਕੰਮ। ਫਿਰ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ, ਬਣ ਗਿਆ ਕੰਮ ਵਿਗੜ ਗਿਆ, ਉਲਟੀ ਵਾੜ ਖੇਤ ਕੋ, ਉਲਟੀ ਵਾੜ ਖੇਤ ਕੋ ਖਾਏ। ਸਾਧ ਸੰਗਤ, ਮਹਾਰਾਜਾ ਰਣਜੀਤ ਸਿੰਘ ਦੇ ਵਕਤ ਇਹ ਜੋ ਕੁਝ ਇੱਥੇ ਸੀ ਉਹ ਅੱਜ ਅਮਰੀਕਾ ਕੈਨੇਡਾ ਵਿੱਚ ਹੈ। ਤੇ ਸਾਧ ਸੰਗਤ ਜੀ, ਕੋਈ ਉਸ ਵੇਲੇ ਭੁੱਖਾ ਨਹੀਂ ਸੀ ਸੌਂਦਾ, ਕੋਈ ਗਰੀਬ ਨਹੀਂ ਸੀ, ਸੱਚ ਪਸੰਦ ਕਰਦੇ ਸੀ ਸਾਰੇ। ਤੇ ਮਹਾਰਾਜਾ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਅੱਜ ਸੁਨੇਹੇ ਦਿੱਤੇ ਤੇ ਸੰਗਤਾਂ ਜਾ ਰਹੀਆਂ ਨੇ। ਮੈਂ ਅਰਜ਼ ਕਰ ਰਿਹਾ ਸਾਂ, ਅੱਜ ਵਾਲਾ ਕੰਮ ਨਹੀਂ ਸੀ, ਅਸੀਂ ਅੰਮ੍ਰਿਤਸਰ ਜਾਈਏ ਤੇ ਪਰਨ ਕਰਕੇ ਆਈਏ, ਮੈਂ ਇੱਥੋਂ ਸੱਚ ਬੋਲਣਾ, ਗੁਣ ਲਿਆ ਉਹ ਪੱਲੇ ਬੰਨ ਕੇ, ਝੋਲੀ ਫਰੋਲ ਕੇ ਵੇਖਿਆ ਕਰੋ ਮੈਂ ਲੈ ਕੇ ਕੀ ਆਇਆ, ਪ੍ਰਸ਼ਾਦ ਮੈਂ ਲੈ ਕੇ ਕੀ ਆਇਆ ਉੱਥੋਂ, ਮੈਂ ਪੰਜੀਰੀ ਲੈ ਆਂਦੀ, ਪੰਜੀਰੀ ਦਾ ਪ੍ਰਸ਼ਾਦ ਲੈ ਆਂਦਾ ਉੱਥੋਂ ਹੇਮਕੁੰਡ ਸਾਹਿਬ ਤੋਂ, ਮੈਂ ਕੀ ਲੈ ਕੇ ਆਇਆ ਹਜ਼ੂਰ ਸਾਹਿਬ ਤੋਂ, ਖਿੱਲਾਂ ਦਾ ਪ੍ਰਸ਼ਾਦ। ਅਸੀਂ ਇਹ ਵੇਖਣਾ ਹੈ ਵੀ ਅਸੀਂ ਕੀ ਲੈ ਕੇ ਆਏ ਹਾਂ, ਨਿਤਨੇਮ ਲੈ ਕੇ ਆਏ ਹਾਂ, ਅੰਮ੍ਰਿਤ ਵੇਲਾ ਲੈ ਕੇ ਆਏ ਹਾਂ, ਅਸੀਂ ਸ਼ਰਾਬ ਛੱਡ ਆਏ ਹਾਂ ਉੱਥੇ, ਭੁੱਕੀ ਵਾਲਾ ਲਿਫਾਫਾ ਮੈਂ ਜੇਬ ਚੋਂ ਕੱਢ ਕੇ ਸਿੱਟ ਆਇਆ ਵੀ ਚੱਕ ਅੱਜ ਤੋਂ ਮੁੜ ਕੇ ਨਹੀਂ ਖਾਂਦੇ। ਇਹ ਪਰਨ ਕਰੋ, ਜੇ ਯਾਤਰਾ ਤੇ ਜਾਈਏ ਤਾਂ ਫਾਇਦਾ ਤਾਂ ਹੀ ਆ, ਜਰਦੇ ਵਾਲੀ ਪੁੜੀ ਸਿੱਟ ਆਇਆ ਵੀ ਮੈਂ ਹੁਣ ਨਹੀਂ, ਹੇਮਕੁੰਟ ਦੀ ਨਦੀ 'ਚ ਰੁੜਦੀ ਜਾਂਦੀ, ਮੈਂ ਨਹੀਂ ਅੱਜ ਤੋਂ ਮੁੜ ਕੇ ਖਾਂਦਾ, ਬਸ ਵਿਗੜੇ ਗਿਆ ਕੰਮ। ਤੇ ਜੇ ਯਾਤਰਾ ਤੇ ਗਏ ਤੇ ਆਉਂਦੇ ਹੀ ਠੇਕੇ ਤੇ, ਫਿਰ ਕੀ ਫਾਇਦਾ। ਹਜ਼ੂਰ ਸਾਹਿਬ ਚੱਲੀ ਯਾਤਰਾ, ਉਸਮਾਣੇ ਕੋਲ ਪਿੰਡ ਸੀ, ਉਹ ਮੇਰੇ ਨਾਲ ਕਾਫੀ ਪ੍ਰੇਮ ਕਰਦੇ ਸੀ, ਉਹ ਆਏ ਕਹਿੰਦੇ ਅਰਦਾਸ ਕਰ ਦਿਓ ਜੀ, ਇਹ ਕਾਫੀ ਚਿਰ ਪਹਿਲਾਂ ਦੀ ਗੱਲ। ਚਲੋ ਚਲੇ ਗਏ ਹਜ਼ੂਰ ਸਾਹਿਬ, ਵਾਪਸ ਆਏ ਫਿਰ ਆਉਂਦੇ ਹੋਏ ਆ ਗਏ ਵੀ ਜਲ ਪਾਣੀ ਛੱਕ ਚੱਲੋ। ਉਹ ਜਦੋਂ ਵਾਪਸ ਆਏ ਤੇ ਮੈਂ ਪੁੱਛਿਆ, ਮੈਂ ਕਿਹਾ ਜਾ ਆਇਓ ਯਾਤਰਾ ਤੇ, ਆਉਂਦੇ ਨੇ ਜਾ ਆਇਆ, ਮੈਂ ਕਿਹਾ ਕੀ ਵੇਖਿਆ ਉੱਥੇ, ਬੜਾ ਸੋਹਣਾ ਜੀ ਹਜ਼ੂਰ ਸਾਹਿਬ ਜੀ ਉੱਥੇ ਜੀ, ਲੰਗਰ ਬੜਾ ਸੋਹਣਾ ਬਾਬੇ ਨਿਧਾਨ ਸਿੰਘ ਦਾ, ਹੋਰ ਉੱਥੇ ਜੀ ਸ਼ਸਤਰਾਂ ਦੇ ਦਰਸ਼ਨ ਕੀਤੇ, ਹੋਰ ਕੀ ਵੇਖਿਆ ਉੱਥੇ ਜੀ, ਸ਼ਿਕਾਰ ਘਾਟ ਵੇਖਿਆ, ਮਾਤਾ ਸਾਹਿਬ ਕੌਰ ਦੇ ਗੁਰਦੁਆਰੇ ਵੀ ਮੱਥਾ ਟੇਕਿਆ। ਇਹ ਕਮਲੀ ਸੀ, ਮੈਂ ਜਾਣਦਾ ਸੀ ਵੀ ਅਮਲ ਬੜਾ ਖਾਂਦਾ, ਅੰਮ੍ਰਿਤੋਂ ਨੇ ਛਕਿਆ ਨਾ, ਮੈਂ ਬਹੁਤ ਕਿਹਾ, ਉਹਦੇ ਘਰ ਵੀ ਗਿਆ ਸੀ, ਮੈਂ ਕਿਹਾ ਤੂੰ ਕੀ ਵੇਖਿਆ, ਆਪਾਂ ਵੀ ਕਹਿੰਦੇ ਨਾਹਾ ਲੈ ਆਏ, ਮੈਂ ਕਿਹਾ ਕਾਹਦਾ ਤੈਨੂੰ, ਕਹਿੰਦੇ ਮੈਨੂੰ ਵੀ ਬੜਾ ਆਨੰਦ ਆਇਆ, ਮੈਂ ਤੈਨੂੰ ਕਾਹਦਾ ਆਇਆ ਆਨੰਦ, ਕਹਿੰਦਾ ਇੱਕ ਯਾਰ ਬੇਲੀ ਮਿਲ ਗਿਆ ਸੀ ਉਹਦੀ ਉੱਥੇ ਜਾਣ ਪਛਾਣ ਸੀ, ਕਹਿੰਦਾ ਭੁੱਕੀ ਸਸਤੀ ਮਿਲ ਗਈ। ਆਖੋ ਸਤਨਾਮ, ਆਖੋ ਸਤਨਾਮ,
ਵਾਹਿਗੁਰੂ,
ਆਖੋ ਸਤਨਾਮ,
ਵਾਹਿਗੁਰੂ।
ਸਤ ਸੰਗਤ ਕਹਿੰਦਾ ਭੁੱਕੀ ਸਸਤੀ ਮਿਲ ਗਈ ਉੱਥੇ, ਵੇਖੋ ਇਹੋ ਜਿਹਾ ਲਾਹਾ ਲੈਣ ਵੀ ਜਾਂਦੇ ਆ ਲੋਕ। ਆਨੰਦਪੁਰ ਸਾਹਿਬ ਵੱਲ ਵਹੀਰਾਂ ਕੱਤ ਕੇ ਆ ਰਹੀਆਂ ਨੇ ਸੰਗਤਾਂ, ਤੇ ਕੀ ਆਵਾਜ਼ਾਂ ਆਉਂਦੀਆਂ ਨੇ, ਚੱਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਮੈਂ, ਚੱਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਮੈਂ, ਚੱਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ, ਚੱਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ, ਸ਼ਰਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ।
ਚੱਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ
ਨੀਲਾ ਘੋੜਾ ਬੰਪਾ ਜੋੜਾ ਹੱਥ ਵਿੱਚ ਬਾਤ ਸਜਾਏ ਨੇ ਨੀਲਾ ਘੋੜਾ ਬੰਪਾ ਜੋੜਾ ਹੱਥ ਵਿੱਚ ਬਾਤ ਸਜਾਏ ਨੇ ਸਿੰਘੋਰਾਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚੱਲੋ ਸਿੰਘੋਰਾਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਚੱਲੋ ਸਿੰਘੋਰਾਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਚੱਲੋ ਸਿੰਘੋਰਾਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ
ਚੱਲੋ ਸਿੰਘੋਰਾਲ
ਪਟਨਾ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ ਘੋੜਾ ਹੱਥ ਵਿੱਚ ਬਾਜ ਸਜਾਏ ਨੇ ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜਾਏ ਨੇ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ ਚੱਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਪਿਆਰ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਵਹੀਰਾਂ ਘੱਤ ਕੇ ਜਾ ਰਹੀਆਂ ਨੇ ਪਿਆਰ ਦੇ ਗੀਤ ਗਾਉਂਦੇ ਪਿਆਰ ਵਾਲੇ ਪਹੁੰਚ ਗਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੀਆਂ ਲਹਿਰਾਂ ਬਹਿਰਾਂ ਨੇ ਹੈਰਾਨ ਹੋ ਗਏ ਵੇਖ ਕੇ ਜਿਹੜਾ ਵੀ ਜਾਏ ਇੰਨੀ ਸੰਗਤ ਅੱਜ ਤੱਕ ਨਹੀਂ ਸੀ ਵੇਖੀ ਅੱਜ ਸਾਰਿਆਂ ਨੂੰ ਸੱਦਿਆ ਨਾਨਕ ਨਾਮ ਲੇਵਾ ਸਿੱਖ ਸਾਰੇ ਹੀ ਆਓ ਸਤਿਗੁਰਾਂ ਦਾ ਸੁਨੇਹਾ ਆਇਆ ਸੁਨੇਹਾ ਮਿਲਣ ਦੀ ਦੇਰ ਸੀ ਸਾਰੇ ਭੱਜੇ ਜਾਂਦੇ ਸੀ ਜਿੱਥੇ ਪਤਾ ਲੱਗ ਜਾਂਦਾ ਸੀ ਕਿ ਸਾਡੇ ਸਤਿਗੁਰ ਆਏ ਨੇ ਉੱਥੇ ਲੋਕ ਦੌੜੇ ਜਾਂਦੇ ਸੀ ਅੱਜ ਵਾਲਾ ਕੰਮ ਨਹੀਂ ਕਹਿੰਦੇ ਟਰਾਲੀ ਆਊਗੀ ਤੇ ਲੈ ਜਾਊਗੀ ਆਖੂ ਸਤਨਾਮ ਪ੍ਰਬੰਧਕ ਟਰਾਲੀ ਭੇਜਣਗੇ ਫਿਰ ਜਾਵਾਂਗੇ ਕਈ ਥਾਵਾਂ ਤੇ ਪਿੰਡਾਂ ਵਾਲੇ ਟਰਾਲੀਆਂ ਵੀ ਭੇਜਦੇ ਪਿੰਡਾਂ 'ਚ ਵੀ ਸੰਗਤ ਲੈ ਕੇ ਆਓ ਆਪਣੇ ਆਪ ਨਹੀਂ ਕੋਈ ਜਾਏਗਾ ਤੇ ਲੈ ਜਾਏਗਾ ਵੇਖ ਲਾਂਗੇ ਜੇ ਕੋਈ ਲੈ ਗਿਆ ਠੀਕ ਆ ਨਹੀਂ ਤਾਂ ਫਿਰ ਬੈਠੇ ਹਾਂ